ਵਾਹਿਗੁਰੂ ਜੀ ਗੁਰ ਨਾਨਕ ਪਗ ਪੰਕਜ
ਬੰਦਨ
ਪਗ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈਨਿਤ ਧਿਆਉ ਹਿਰਦੈਨਿਤ ਧਿਆਉ ਸ੍ਰੀ ਗੁਰੂ ਰਾਮਦਾਸ ਗੁਣ ਗਾਉ ਗੁਰ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਸ੍ਰੀ ਹਰਗੋਬਿੰਦ ਸੁਭ ਸੁਮਤ ਪ੍ਰਕਾਸ਼ਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰ ਕ੍ਰਿਸ਼ਨ ਮਨਾਉ ਬੋਰੀ ਗੁਰ ਤੇਗ ਬਹਾਦਰ ਪਰਮ ਕੇ
ਪਾਲਾ
ਵਾਹਿਗੁਰੂ ਪਰਮ ਕੇ ਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਸਾਲਾ ਤਾਰੋ ਤਾਰਾ ਤਾਰ ਪੁੰਨ ਪੁੰਨ ਸੀਸਾ ਵਾਹਿਗੁਰੂ ਪੁੰਨ ਪੁੰਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਮਹ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸ਼ਨ ਸੋਏ
ਦੋਹਰਾ ਜਨਮਿਓ ਪੁੱਤਰ ਆਨੰਦ ਪਾ ਸਭ ਗਿਆਤਨ ਕੀ ਮਾਹੀ ਬਦੀ ਵਧਾਈ ਬਿਦ ਬਿਦ ਗਾਈ ਕਰਤ ਉਤਸਾਹੀ ਜਨਮਿਓ ਪੁੱਤਰ ਆਨੰਦ ਪਾ ਸਭ ਗਿਆਤਨ ਕੀ ਮਾਹੀ ਬਦੀ ਵਧਾਈ ਬਿਦ ਬਿਦ ਗਾਈ ਕਰਤ ਉਤਸਾਹੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗ ਹੋ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਿਕ ਤਨ ਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੀ ਸਾਧ ਸੰਗਤ ਜੀਓ ਆਪ ਜੀ ਵੱਡ ਭਾਗੇ ਹੋ ਜਿਹੜੇ ਨਿਤਾ ਪ੍ਰਤੀ ਸਤਿਗੁਰੂ ਕੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਤੋਂ ਉਪਰੰਤ ਲੜੀਵਾਰ ਇਸ ਪਵਿੱਤਰ ਅਸਥਾਨ ਤੇ ਚੱਲ ਰਹੀ ਗੁਰ ਇਤਿਹਾਸ ਦੀ ਕਥਾ ਨੂੰ ਸ੍ਰਵਣ ਕਰਨ ਵਾਸਤੇ ਗੁਰੂ ਕੇ ਸਵਾਰਿਓ ਜੁੜ ਮਿਲ ਬੈਠਦੇ ਹੋ ਆਪ ਜੀ ਨੇ ਪਿਛਲੇ ਦਿਨਾਂ ਵਿੱਚ ਸ੍ਰਵਣ ਕੀਤਾ ਬਾਬਾ ਆਦਮ ਜੀ ਜਿਨ੍ਹਾਂ ਦੀ ਸਰੀਰਕ ਆਰਬਲਾ ਵਡੇਰੀ ਉਮਰ ਵਿੱਚ ਪ੍ਰਵੇਸ਼ ਕਰ ਚੁੱਕੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਪਾਤਸ਼ਾਹ ਕਿਰਪਾ ਕਰੋ, ਇਸ ਦੰਪਤੀ ਦੇ ਹੋਰ ਤਾਂ ਤੁਸਾਂ ਸਾਰਾ ਕੁਝ ਬਖਸ਼ਿਸ਼ ਕੀਤਾ ਹੈ, ਇੱਕ ਪੁੱਤਰ ਦੀ ਦਾਤ ਵੀ ਬਖਸ਼ਿਸ਼ ਕਰ ਦੇਵੋ, ਜਿਹੜਾ ਕਿ ਸੰਸਾਰ ਦੇ ਲੋਕ ਕਹਿੰਦੇ ਨੇ ਨਿਸ਼ਾਨ ਸਾਡਾ ਇਸ ਸੰਸਾਰ ਤੇ ਬਣਿਆ ਰਹੇ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਆਖਿਆ ਭਾਈ ਆਦਮ, ਇਹ ਗੁਰੂ ਨਾਨਕ ਦਾ ਘਰ ਹੈ, ਜੋ ਵੀ ਕੋਈ ਪ੍ਰਾਣੀ ਇੱਥੋਂ ਸ਼ਰਧਾ ਭਾਵਨਾ ਨਾਲ ਮੰਗਦਾ ਹੈ, ਇਹ ਘਰ ਉਸਨੂੰ ਉਹ ਕੁਝ ਦੇਣ ਦੀ ਹੀ ਸਮਰੱਥਾ ਰੱਖਦਾ ਹੈ। ਭਾਵੇਂ ਤੇਰੀ ਉਮਰ ਵਡੇਰੀ ਅਵਸਥਾ ਵਿੱਚ ਪ੍ਰਵੇਸ਼ ਕਰ ਚੁੱਕੀ ਹੈ, ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾਲਤਾ ਕਰਨਗੇ, ਤੈਨੂੰ ਪੁੱਤਰ ਦੀ ਦਾਤ ਅਵਸ਼ ਬਖਸ਼ਿਸ਼ ਕਰਨ। ਗੁਰੂ ਕੇ ਸਵਾਰੂ ਕਵੀ ਸੰਤੋਖ ਸਿੰਘ ਸਾਹਿਬ ਅੱਜ ਨਵੇਂ ਅਧਿਆਏ ਵਿੱਚ ਦੱਸਦੇ ਨੇ ਕਿ ਮਾਲਕ ਨੇ ਕਿਰਪਾ ਕੀਤੀ, ਭਾਈ ਆਦਮ ਦੇ ਘਰ ਗੁਰੂ ਕੇ ਸਵਾਰਿਓ ਬੱਚੇ ਨੇ ਜਨਮ ਲਿਆ। ਬਹੁਤ ਖੁਸ਼ੀਆਂ, ਉਤਸ਼ਾਹ ਸੰਬੰਧੀਆਂ ਵਿੱਚ, ਰਿਸ਼ਤੇਦਾਰਾਂ ਵਿੱਚ ਵੇਖਣ ਨੂੰ ਪ੍ਰਾਪਤ ਹੋਇਆ ਗੁਰੂ ਕੇ ਸਵਾਰੋ। ਇੱਥੋਂ ਗੁਰ ਇਤਿਹਾਸ ਦੀ ਕਥਾ ਅੱਜ ਆਪਾਂ ਆਰੰਭ ਕਰਦੇ ਹਾਂ। ਕੁਝ ਕਹਿਣ ਤੋਂ ਪਹਿਲਾਂ ਇੱਕ ਵਾਰੀ ਸਾਰੀ ਰਸਨਾ ਕਰੋ ਪਵਿੱਤਰ, ਕੋਈ ਰਸਨਾ ਬਾਂਝੀ ਨਾ ਰਹੇ। ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਬਖਸ਼ਿਸ਼ ਮੇਰਾਮਦ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਜਨਮਿਓ ਪੁੱਤਰ ਆਨੰਦ ਭਾ, ਸਭ ਗਿਆਤਨ ਕੀ ਮਾਹੀ।
ਕਵੀ ਸੰਤੋਖ ਸਿੰਘ ਸਾਹਿਬ ਕਹਿੰਦੇ ਨੇ ਭਾਈ ਆਦਮ ਦੇ ਘਰ ਪੁੱਤਰ ਨੇ ਜਨਮ ਲਿਆ, ਸਾਰੇ ਸ਼ਰੀਕਾਂ ਵਿੱਚ ਸੰਬੰਧੀਆਂ ਵਿੱਚ ਜਦੋਂ ਉਹਨਾਂ ਦੇ ਘਰ ਬੱਚੇ ਨੇ ਜਨਮ ਲਿਆ, ਬਹੁਤ ਸੰਬੰਧੀਆਂ ਦੇ ਅੰਦਰ ਖੁਸ਼ੀ ਉਤਸ਼ਾਹ ਵੇਖਣ ਨੂੰ ਮਿਲਿਆ।
ਬਦੀ ਵਧਾਈ ਬਿਦ ਬੇਦਾ ਗਾਈ ਕਰਤ ਉਤਸਾਹੇ।
ਵੱਖ ਵੱਖ ਤਰ੍ਹਾਂ ਦੀਆਂ ਗੁਰੂ ਕੇ ਸਵਾਰੂ ਸਾਰਿਆਂ ਨੇ ਜਿੱਥੇ ਖੁਸ਼ੀਆਂ ਮਨਾਈਆਂ, ਅਨੇਕਾਂ ਪ੍ਰਕਾਰ ਦਾ ਉਤਸ਼ਾਹ ਉੱਥੇ ਸਾਰੇ ਸ਼ਰੀਕਾਂ ਵਿੱਚ ਸੰਬੰਧੀਆਂ ਵਿੱਚ ਹੋਇਆ, ਔਰ ਸਾਰੇ ਬੜੇ ਉਤਸ਼ਾਹ ਦੇ ਨਾਲ ਖੁਸ਼ੀ ਨਾਲ ਖੁਸ਼ੀ ਦੇ ਗੀਤ ਗਾਉਂਦੇ ਹਨ।
ਕਿਉ ਭਈ ਸਭ ਗਿਆਤੀ ਮਿਲ ਕੇ ਤਬ ਆਏ, ਭਾਂਤ ਭਾਂਤ ਕੇ ਭਣਤ ਵਧਾਏ।
ਕਵੀ ਜੀ ਕਹਿੰਦੇ ਨੇ ਸਾਰੇ ਸੰਬੰਧੀ ਮਿਲ ਮਿਲ ਕੇ ਭਾਈ ਆਦਮ ਜੀ ਦੇ ਘਰ ਆਉਂਦੇ ਨੇ, ਤੇ ਆ ਕੇ ਗੁਰੂ ਕੇ ਸਵਾਰਿਓ ਬੜੇ ਪਿਆਰ ਦੇ ਨਾਲ ਵੱਖ ਵੱਖ ਢੰਗ ਦੇ ਨਾਲ ਵਧਾਈਆਂ ਦਿੰਦੇ ਨੇ, ਉਹਨਾਂ ਦੇ ਘਰ ਵਿੱਚ ਆ ਕੇ ਖੁਸ਼ੀ ਦਾ ਇਜ਼ਹਾਰ ਕਰਦੇ ਹਨ।
ਘਰ ਮਹਿ ਅੰਨ ਸਰ ਇੱਕ ਨਾਹੀ, ਕ੍ਰਿਤ ਕਹਾਂ ਹੋਵੇ ਤੇ ਪਾਹੀ।
ਗੁਰੂ ਕੇ ਸਵਾਰੂ ਕਹਿੰਦੇ ਪਰ ਘਰ ਵਿੱਚ ਭਾਈ ਆਦਮ ਦੇ ਘਰ ਵਿੱਚ ਪੁੱਤਰ ਤੇ ਹੋਇਆ, ਸੰਬੰਧੀ ਆਉਂਦੇ ਨੇ, ਰਿਸ਼ਤੇਦਾਰ ਆਉਂਦੇ ਨੇ, ਸਾਰੇ ਖੁਸ਼ੀਆਂ ਵਧਾਈਆਂ ਦੇਣ ਵਾਸਤੇ ਆਉਂਦੇ ਨੇ, ਪਰ ਘਰ ਵਿੱਚ ਉਹਨਾਂ ਨੂੰ ਛਕਾਉਣ ਵਾਸਤੇ ਕੋਈ ਅੰਨ ਜਲ ਨਾਂ ਦੀ ਚੀਜ਼ ਨਹੀਂ। ਕਵੀ ਜੀ ਕਹਿੰਦੇ ਘਿਓ ਦੀ ਤਾਂ ਸੁਭਾਵਣਾ ਹੀ ਛੱਡੋ, ਉਸ ਘਰ ਵਿੱਚ ਭੋਰਾ ਵੀ ਚੀਜ਼ ਨਹੀਂ ਹੈ ਕਿ ਕਿਸੇ ਆਏ ਗਏ ਨੂੰ ਕੁਝ ਜਲ ਪਾਣੀ ਤਿਆਰ ਕਰਕੇ ਛਕਾਇਆ ਜਾ ਸਕੇ।
ਸਭ ਗਿਆਤੀ ਲੱਖ ਕਹਿ ਤਿਸ ਹਾਲੇ, ਤਿਸਕੇ ਨਹੀਂ ਮੋਲ ਕਿਛ ਪਾਲੇ।
ਗੁਰੂ ਕੇ ਸਵਾਰੋ ਭਾਈ ਆਦਮ ਜੀ ਦਾ ਸਾਰੇ ਰਿਸ਼ਤੇਦਾਰਾਂ ਨੇ ਜਦੋਂ ਵੇਖਿਆ ਸਭ ਸਾਰਾ ਕੁਝ ਜਾਣ ਕੇ ਉਸ ਦੇ ਘਰ ਦਾ ਹਾਲ, ਵੀ ਇਸ ਵਿਚਾਰੇ ਦੇ ਘਰ ਵਿਚ ਤੇ ਖਾਣ ਵਾਸਤੇ ਵੀ ਕੋਈ ਆਟਾ ਦਾਣਾ ਆਦਿਕ ਨਹੀਂ ਹੈ, ਤਾਂ ਕਹਿੰਦੇ ਉਹਨਾਂ ਸੰਬੰਧੀਆਂ ਨੇ ਸਾਰਾ ਭਾਈ ਆਦਮ ਦਾ ਹਾਲ ਵੇਖ ਕੇ ਸਮਝਿਆ ਵੀ ਇਹਦੇ ਘਰ ਕੋਈ ਇੱਕ ਟਕਾ ਵੀ ਨਹੀਂ ਜਿਸ ਦੇ ਨਾਲ ਇਹ ਅੰਨ ਜਲ ਲੈ ਆਵੇ, ਰਸਤਾ ਬੱਸਾਂ ਦਾ ਪ੍ਰਬੰਧ ਕਰ ਸਕੇ।
ਨਿਜ ਨਿਜ ਘਰ ਤੇ ਕਰ ਉਗਰਾਹੀ, ਕ੍ਰਿਤ ਅਨਾਜ ਆਣ ਤੇ ਪਾਹੀ।
ਕਹਿੰਦੇ ਸਾਰੇ ਸਰੀਕਾਂ ਨੇ ਸੰਬੰਧੀਆਂ ਨੇ ਫਿਰ ਆਪੋ ਆਪਣੇ ਘਰਾਂ ਵਿਚ ਉਗਰਾਹੀ ਕੀਤੇ, ਤੇ ਉਗਰਾਹੀ ਕਰਕੇ ਗੁਰੂ ਕੇ ਸਵਾਰਿਓ ਸਾਰੇ ਬੜੇ ਪਿਆਰ ਦੇ ਨਾਲ ਉਹਨਾਂ ਨੇ ਘਿਓ ਅਨਾਜ ਆਦਿਕ ਸਭ ਕੁਝ ਇਕੱਠਾ ਕਰਕੇ ਭਾਈ ਆਦਮ ਦੇ ਘਰ ਲਿਆਂਦਾ।
ਬਹੁ ਦਿਨ ਖਾਏ ਅਦਕ ਹੀ ਆਇਓ, ਬਾਲਕ ਜਨਮ ਸਭਨ ਮਨ ਪਾਇਓ।
ਕਹਿਣਗੇ ਉਗਰਾਹੀ ਕਰਦਿਆਂ ਉਗਰਾਹੀ ਇੰਨੀ ਹੋ ਗਈ ਅੰਨ ਜਲ ਦੇ ਵੀ ਕਈ ਦਿਨ ਭਾਵੇਂ ਖਾਂਦੇ ਰਹਿਣ, ਗੁਰੂ ਕੇ ਸਵਾਰ ਉਸ ਅੰਨ ਜਲ ਦਾ ਘਰ ਵਿਚ ਤੋਟਾ ਨਹੀਂ ਆ ਸਕਦਾ। ਕਹਿਣ ਤੋਂ ਭਾਵ ਅੰਨ ਜਲ ਬਹੁਤ ਜ਼ਿਆਦਾ ਜਿਹੜਾ ਸੀ ਇਕੱਠਾ ਹੋ ਗਿਆ। ਬਾਲਕ ਜਨਮ ਸਭਨ ਮਨ ਪਾਇਓ, ਸਾਰਿਆਂ ਦੇ ਮਨ ਵਿਚ ਬੱਚੇ ਦਾ ਜਨਮ ਜਿਹੜਾ ਸੀ ਉਹਦਾ ਉਤਸ਼ਾਹ ਉਹਦਾ ਉਤਚਾਹ ਜਿਹੜਾ ਸੀ ਬਹੁਤ ਲੱਗਾ ਸਭ ਨੂੰ, ਔਰ ਸਾਰੇ ਉਤਸ਼ਾਹ ਵਿਚ ਖੁਸ਼ੀ ਵਿਚ ਉਹਨਾਂ ਨੇ ਇਹ ਉਗਰਾਹੀ ਕੀਤੀ ਹੈ।
ਮਾਤਾ ਪਿਤਾ ਅਦਕ ਹੁਲਸਾਏ, ਜਨਮਤ ਸਾਥ ਪਦਾਰਥ ਆਏ।
ਕਹਿੰਦੇ ਨੇ ਜਦੋਂ ਭਾਈ ਆਦਮ ਸਾਹਿਬ ਨੇ ਵੇਖਿਆ ਵੀ ਕਮਾਲ ਹੋ ਗਈ, ਰੱਬ ਨੇ ਕਿਰਪਾ ਕੀਤੀ ਜਿੱਥੇ ਪੁੱਤਰ ਦੀ ਦਾਤ ਇਸ ਉਮਰ ਦੀ ਅਵਸਥਾ ਵਿਚ ਬਖਸ਼ਿਸ਼ ਕੀਤੀ ਹੈ, ਉੱਥੇ ਗੁਰੂ ਸਾਹਿਬ ਜੀ ਨੇ ਹੋਰ ਕਿਰਪਾ ਕੀਤੀ ਹੈ ਵੀ ਅੰਨ ਜਲ ਵੀ ਪੁੱਤਰ ਦੇ ਨਾਲ ਹੀ ਸਾਡੇ ਘਰ ਭੇਜ ਦਿੱਤਾ ਹੈ, ਕਿਸੇ ਪ੍ਰਕਾਰ ਦੀ ਕਮੀ ਨਹੀਂ ਰਹੀ, ਪੁੱਤਰ ਵੀ ਪ੍ਰਾਪਤ ਹੋਇਆ, ਅੰਨ ਜਲ ਵੀ ਜਿਹੜਾ ਹੈ ਉਹ ਸਾਡੇ ਘਰ ਵਿਚ ਬਹੁਤ ਜ਼ਿਆਦਾ ਆ ਗਿਆ ਹੈ। ਇਸ ਤਰ੍ਹਾਂ ਭਾਈ ਆਦਮ ਆਪਣੀ ਘਰ ਵਾਲੀ ਸਮੇਤ ਬਹੁਤ ਖੁਸ਼ੀ ਵਿਚ ਹਨ।
ਗਿਆਤੀ ਅਖਲ ਮਿਲੇ ਇੱਕ ਥਾਂ, ਹੁਤੋ ਬ੍ਰਿਧ ਇੱਕ ਬਾਕ ਅਲਾਏ।
ਗੁਰੂ ਕੇ ਸਵਾਰ ਸਾਰੇ ਰਿਸ਼ਤੇਦਾਰ ਇੱਕ ਥਾਂ ਤੇ ਇਕੱਠੇ ਹੋਏ, ਉਹਨਾਂ ਦੇ ਵਿਚ ਗੁਰੂ ਕੇ ਸਵਾਰ ਜੋ ਇੱਕ ਬਿਰਧ ਆਦਮੀ ਸੀ, ਇੱਕ ਉੱਚੀ ਚੰਗੀ ਸਰੀਰਕ ਅਵਸਥਾ ਦਾ ਮਨੁੱਖ ਸੀ, ਉਸ ਬਿਰਧ ਆਦਮੀ ਨੇ ਸਾਰੇ ਇਕੱਠੇ ਰਿਸ਼ਤੇਦਾਰਾਂ ਵਿਚ ਇੱਕ ਬਚਨ ਕਿਹਾ ਹੈ।
ਸ਼ੁਭ ਲੱਛਣ ਬਾਲਕ ਜਨਮਯੋ, ਭਾਗਣ ਭੂਰ ਭਲੇ ਲਖ ਲਯੋ।
ਉਹ ਕਹਿਣ ਲੱਗਾ ਭਾਈ ਇਸ ਬੱਚੇ ਦੇ ਚੰਗੇ ਲੱਖਣ ਨੇ, ਚੰਗੇ ਲੱਖਣਾ ਵਾਲਾ ਬੱਚੇ ਨੇ ਜਨਮ ਲਿਆ ਹੈ, ਇਹਦੇ ਭਾਗ ਜਿਹੜੇ ਨੇ ਬਹੁਤ ਵੱਡੇ ਨੇ। ਇਸ ਗੱਲ ਨੂੰ ਮੈਂ ਚੰਗੀ ਤਰ੍ਹਾਂ ਸਮਝ ਲਿਆ ਵੀ ਇਹ ਬੱਚਾ ਕੋਈ ਆਮ ਬੱਚਾ ਨਹੀਂ ਹੈ, ਇਹ ਚੰਗੇ ਭਾਗਾਂ ਵਾਲਾ ਹੈ, ਇਹਦੇ ਤੇ ਮਾਲਕ ਦੀ ਬਹੁਤ ਵੱਡੀ ਕਿਰਪਾ ਹੈ।
ਜਿਸ ਨੇ ਜਨਮਤ ਸਭ ਉਗਰਾਹੇ, ਮਨੋ ਭੇਟ ਆਨੀ ਇਸ ਪਾਹੇ।
ਕਹਿ ਲਗੇ ਏਡੇ ਭਾਗਾਂ ਵਾਲਾ ਵੀ ਜਿਸ ਨੇ ਜਨਮ ਲੈਂਦਿਆਂ ਸਭ ਪਾਸੋਂ ਉਗਰਾਹੀ ਲਈ ਹੈ, ਮਾਨੋ ਸਾਰਿਆਂ ਨੇ ਇਸ ਨੂੰ ਭੇਟਾਵਾਂ ਅਰਪਣ ਕੀਤੀਆਂ ਨੇ, ਸਾਰਿਆਂ ਨੇ ਉਗਰਾਹੀ ਜੋ ਇਕੱਠੀ ਕੀਤੀ ਅੰਜਲ ਵਾਸਤੇ। ਕਹਿੰਦੇ ਭਾਗਾਂ ਵਾਲਾ ਪੁਰਸ਼ ਹੈ ਜਿਹੜਾ ਬੱਚੇ ਨੇ ਜਨਮ ਲਿਆ ਹੈ, ਵੀ ਇਹਨੇ ਆਉਂਦਿਆਂ ਸਾਰੇ ਰਿਸ਼ਤੇਦਾਰ ਸੰਬੰਧੀਆਂ ਤੋਂ ਉਗਰਾਹੀ ਲਈ ਹੈ, ਇਹ ਉਗਰਾਹੀ ਨਹੀਂ ਲੱਗਦਾ ਵੀ ਸਾਰੇ ਰਿਸ਼ਤੇਦਾਰਾਂ ਸੰਬੰਧੀਆਂ ਨੇ ਇਸ ਬੱਚੇ ਅੱਗੇ ਸਤਿਕਾਰ ਵਜੋਂ ਇਹ ਭੇਟਾ ਲਿਆ ਰੱਖੀਆਂ ਹਨ।
ਇਸ ਕੋ ਬੰਸ ਜੋ ਹੋਏ ਅਗਾਰੇ, ਕਰ ਹੈ ਉਪਰ ਹੁਕਮ ਹਮਾਰੇ।
ਉਸ ਬਿਰਧ ਨੇ ਉਸ ਬਜ਼ੁਰਗ ਨੇ ਇੱਕ ਗੱਲ ਕਹੀ, ਕਹਿਣ ਲੱਗਾ ਭਾਈ ਮੈਨੂੰ ਇਉਂ ਲੱਗਦਾ ਵੀ ਜਿਹੜੀ ਇਹਦੀ ਵੰਸ਼ ਹੋਵੇਗੀ ਅੱਗੇ, ਇਹਦਾ ਅੱਗੇ ਖਾਨਦਾਨ ਹੋਵੇਗਾ, ਉਹ ਸਾਡੇ ਉੱਤੇ ਬਹੁਤ ਰਾਜ ਕਰੇਗਾ, ਸਾਡੇ ਉੱਤੇ ਉਸਦਾ ਹੁਕਮ ਚੱਲੇਗਾ। ਮੈਨੂੰ ਇਹਦੇ ਲੱਖਣਾ ਵਿੱਚੋਂ ਇਹ ਗੱਲ ਪ੍ਰਤੀਤ ਹੋਈ ਹੈ।
ਉਤੇ ਸੁਜਾਨ ਸੋ ਜਾਣਿਓ ਤਬੈ, ਭਗਤੂ ਨਾਮ ਕਹਿਤ ਭੇਸ ਬੈ।
ਕਵੀ ਜੀ ਕਹਿੰਦੇ ਸਨ ਜਿਹੜੇ ਸਿਆਣੇ ਲੋਕ ਨੇ ਉਹਨਾਂ ਨੇ ਜਾਣ ਲਿਆ ਵੀ ਇਹ ਬੱਚਾ ਸ੍ਰੇਸ਼ਟ ਹੈ, ਇਹ ਆਮ ਬੱਚਾ ਨਹੀਂ ਹੈ, ਇਸ ਦੇ ਭਾਗ ਵੱਡੇ ਹਨ। ਗੁਰੂ ਕੇ ਸਵਾਰੋ, ਕਿਉਂਕਿ ਗੁਰੂ ਦੀ ਬਖਸ਼ਿਸ਼ ਨਾਲ, ਗੁਰੂ ਦੀ ਰਹਿਮਤ ਦੇ ਨਾਲ ਭਾਈ ਆਦਮ ਦੇ ਘਰ ਇਸ ਬੱਚੇ ਦਾ ਜਨਮ ਹੋਇਆ। ਗੁਰੂ ਨੇ ਕਿਰਪਾ ਕਰਕੇ ਤਰੁੱਠ ਕੇ ਇਹ ਦਾਤ ਸੇਵਕ ਦੀ ਝੋਲੀ ਵਿੱਚ ਪਾਈ ਹੈ। ਨਿਸੰਦੇਹ ਫਿਰ ਗੁਰੂ ਜਿਹੜੀ ਦਾਤ ਦੇਗਾ ਆਪਣੇ ਸੇਵਕ ਤੇ ਖੁਸ਼ ਹੋ ਕੇ, ਉਹ ਦਾਤ ਹਮੇਸ਼ਾ ਖਰੀ ਦੇਵੇਗਾ, ਖੋਟੀ ਨਹੀਂ ਦੇਵੇਗਾ, ਕਿਉਂਕਿ ਗੁਰੂ ਆਪ ਪ੍ਰਸੰਨ ਹੋਇਆ। ਕਹਿੰਦੇ ਉਹਨਾਂ ਸਿਆਣੇ ਪੁਰਸ਼ਾਂ ਨੇ ਸਮਝ ਲਿਆ ਕਿ ਇਹ ਬਹੁਤ ਵੱਡੇ ਭਾਗਾਂ ਵਾਲਾ ਬੱਚਾ ਹੈ। ਕਹਿੰਦੇ ਸਾਰਿਆਂ ਨੇ ਭਗਤੂ ਨਾਮ ਕਹਿਤ ਭੇ ਤਬੈ, ਸਾਰਿਆਂ ਨੇ ਉਸ ਦਾ ਨਾਮ ਜਿਹੜਾ ਸੀ ਰੱਖ ਦਿੱਤਾ, ਨਾਂ ਕੀ ਸੀ? ਭਗਤੂ। ਇਹ ਭਗਤੀ ਕਰਨ ਵਾਲਾ, ਚੰਗੇ ਭਾਗਾਂ ਵਾਲਾ ਹੈ, ਇਸ ਦਾ ਨਾਮ ਸਭ ਨੇ ਭਗਤੂ ਕਹਿ ਕੇ ਪੁਕਾਰਨਾ ਸ਼ੁਰੂ ਕੀਤਾ।
ਉਚਕਾ ਬਡੇਰੀ ਬੈਸ ਭਈ ਜਬ, ਆਦਮ ਪਿਤਾ ਪਰ ਲੋਕ ਭਯੋ ਤਬ।
ਕਹਿੰਦੇ ਜਦੋਂ ਭਾਈ ਭਗਤੂ ਦੀ ਥੋੜੀ ਜੀ ਉਮਰ ਵੱਡੀ ਹੋਈ, ਜਦੋਂ ਵੱਡੀ ਉਮਰ ਹੋਈ ਤਾਂ ਗੁਰੂ ਕੇ ਸਵਾਰੂ ਭਾਈ ਭਗਤੂ ਜੀ ਦੇ ਪਿਤਾ ਭਾਈ ਆਦਮ ਜੀ ਪਰਲੋਕ ਗਮਨ ਕਰ ਗਏ, ਭਾਵ ਉਹਨਾਂ ਨੇ ਆਪਣਾ ਸਰੀਰ ਦਾ ਪਰਿਤਿਆਗ ਕਰ ਦਿੱਤਾ।
ਪਰਾਮਾਤ ਕੋ ਪੁੰਜ ਬਿਸਾਲਾ, ਜਾਹਰ ਕਰੀ ਨਹੀਂ ਕਿਸ ਕਾਲਾ।
ਕਹਿੰਦੇ ਨੇ ਜਿਹੜਾ ਪੁੱਤਰ ਹੈ ਭਾਈ ਭਗਤੂ, ਕਵੀ ਸੰਤੋਖ ਸਿੰਘ ਸਾਹਿਬ ਕਹਿੰਦੇ ਨੇ ਇਹ ਕਰਾਮਾਤ ਕੋ ਪੁੰਜ ਬਿਸਾਲਾ, ਇਹ ਕਰਾਮਾਤਾਂ ਦਾ ਘਰ ਸੀ, ਪਰ ਇਹਨੇ ਆਪਣੀ ਕਲਾ ਜਿਹੜੀ ਹੈ ਜਾਹਰ ਕਦੀ ਨਹੀਂ ਕੀਤੀ, ਕਿਸੇ ਨੂੰ ਕਦੀ ਉਹ ਕਲਾ ਵਿਖਾਈ ਨਹੀਂ, ਕਿਉਂਕਿ ਜਨਮ ਤੋਂ ਗੁਰੂ ਕੇ ਸਵਾਰੋ ਇਹ ਬੱਚਾ ਭਾਈ ਭਗਤੂ ਬੜਾ ਪ੍ਰਤਾਪੀ ਸੀ। ਕਵੀ ਸੰਤੋਖ ਸਿੰਘ ਸਾਹਿਬ ਉਸ ਵੱਲ ਇਸ਼ਾਰਾ ਕਰਦੇ ਨੇ ਵੀ ਰੱਬ ਨੇ ਪੂਰਲੇ ਭਾਗਾਂ ਵਿੱਚ ਇਹਨੇ ਇਹਦੀ ਝੋਲੀ ਵਿੱਚ ਦਾਤਾਂ ਇੰਨੀਆਂ ਪਾਈਆਂ ਸਨ, ਜੋ ਬਚਨ ਕਹਿ ਦੇਣਾ ਉਹ ਬਚਨ ਸਫਲ ਹੋ ਜਾਣਾ। ਕਵੀ ਜੀ ਕਹਿੰਦੇ ਨੇ ਵੀ ਬੜੀਆਂ ਕਰਾਮਾਤਾਂ ਦਾ ਪੁੰਜ ਸੀ, ਬੜੀਆਂ ਤਾਕਤਾਂ ਬਰਕਤਾਂ ਮਾਲਕ ਨੇ ਇਹਦੇ ਵਿੱਚ ਰੱਖੀਆਂ ਸਨ, ਪਰ ਇੰਨੀ ਵੱਡੀ ਹੋਰ ਕਿਰਪਾ ਸੀ ਕਿ ਇੰਨੀਆਂ ਕਲਾ ਹੋਣ ਦੇ ਬਾਵਜੂਦ, ਤਾਕਤ ਹੋਣ ਦੇ ਬਾਵਜੂਦ ਇਹਨੇ ਕਰਾਮਾਤਾਂ ਜਾਂ ਤਾਕਤਾਂ ਆਪਣੀਆਂ ਆਪਣੀ ਪ੍ਰਤਿਸ਼ਠਾ ਵਾਸਤੇ, ਆਪਣੀ ਮਾਨਤਾ ਵਾਸਤੇ ਕਦੀ ਕਿਸੇ ਨੂੰ ਵਿਖਾਈਆਂ ਨਹੀਂ। ਗੁਰੂ ਇਸ ਵਾਰ ਗੁਰਮਤ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਕੀਤਾ ਵੀ ਜਿਉਂ ਜਿਹਦੇ ਭਾਗ ਚੰਗੇ, ਨਾਮ ਜਪਣ ਵਾਲਾ, ਬੰਦਗੀ ਕਰਨ ਵਾਲਾ, ਉਹਦੇ ਕੋਲ ਬਰਕਤਾਂ ਆਉਂਦੀਆਂ ਨੇ, ਉਹਨੂੰ ਮਾਲਕ ਆਪਣੇ ਦਰ ਦੀਆਂ ਬਖਸ਼ਿਸ਼ਾਂ ਦੇ ਕੇ ਨਵਾਜਦਾ, ਜਿਹੜਾ ਬਾਣੀ ਪੜ੍ਹਦਾ, ਜਿਹੜਾ ਸਿਮਰਨ ਕਰਦਾ, ਜਿਹੜਾ ਸੇਵਾ ਕਰਦਾ ਹੈ, ਉਹਨੂੰ ਬਖਸ਼ਿਸ਼ਾਂ ਸਤਿਗੁਰੂ ਜੀ ਕਿਰਪਾ ਕਰਕੇ ਦਿੰਦੇ ਨੇ। ਤਾਂ ਹੀ ਤੇ ਇਹ ਬਚਨ ਆਪਾਂ ਬਾਣੀ ਵਿੱਚ ਪੜ੍ਹਦੇ ਹਾਂ, ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੈ ਸਦਾ ਵਸਾਏ। ਜਿਹੜਾ ਹਿਰਦੇ ਵਿੱਚ ਪਰਮੇਸ਼ਵਰ ਦੇ ਨਾਮ ਨੂੰ ਵਸਾਏ, ਕਹਿੰਦੇ 9 ਨਿਧੀਆਂ ਤੇ 18 ਸਿੱਧੀਆਂ ਜਿਹੜੀਆਂ ਮੰਨੀਆਂ ਗਈਆਂ ਨੇ, ਇਹ ਉਸ ਮਨੁੱਖ ਦੇ ਪਿੱਛੇ ਲੱਗੀਆਂ ਫਿਰਦੀਆਂ। ਕਹਿਣ ਤੋਂ ਭਾਵ ਬਰਕਤਾਂ ਗੁਰੂ ਕੇ ਸਵਾਰੋ ਮਾਲਕ ਦਿੰਦਾ ਹੈ, ਜਿਹੜੇ ਸੇਵਾ ਸਿਮਰਨ ਵਾਲੇ ਸਰੀਰ ਹੁੰਦੇ ਨੇ। ਭਾਈ ਭਗਤੂ ਜੀ ਨੂੰ ਜਨਮ ਤੋਂ ਹੀ ਮਾਲਕ ਨੇ ਉਹ ਬਖਸ਼ਿਸ਼ਾਂ ਦਿੱਤੀਆਂ ਨੇ, ਕਹਿੰਦੇ ਤਾਕਤਵਾਨ ਬੜਾ ਹੈ ਪਰ ਆਪਣੀ ਤਾਕਤ ਨੂੰ ਜਣਾਉਂਦਾ ਨਹੀਂ ਹੈ।
ਅੰਤਰ ਮਹਾ ਨਿਰੰਤਰ ਗੋਈ, ਲਖ ਨਹਿ ਸਕੇ ਸਮੀਪੀ ਕੋਈ।
ਕਹਿ ਲਗੇ ਭਾਈ ਭਗਤੂ ਨੇ ਉਹ ਸਾਰੀਆਂ ਤਾਕਤਾਂ ਆਪਣੇ ਅੰਦਰ ਹੀ ਛੁਪਾਈਆਂ ਹੋਈਆਂ ਨੇ, ਕੋਈ ਨੇੜੇ ਹੋ ਕੇ ਜਿੰਨਾ ਮਰਜ਼ੀ ਉਹਦੇ ਨੇੜੇ ਹੋਵੇ, ਨੇੜੇ ਹੋਣ ਵਾਲਾ ਬੰਦਾ ਉਹਦੇ ਅੰਦਰ ਦੀਆਂ ਤਾਕਤਾਂ ਨੂੰ ਕੋਈ ਸਮਝ ਨਹੀਂ ਸੀ ਸਕਦਾ ਕਿ ਭਾਈ ਭਗਤੂ ਕਿੱਡੀ ਕੋ ਬਰਕਤ ਵਾਲਾ ਪੁਰਸ਼ ਹੈ, ਕਿੱਡੀ ਕੋ ਤਾਕਤ ਵਾਲਾ ਪੁਰਸ਼ ਹੈ। ਖਿਆਲ ਕਰਿਓ ਗੁਰੂ ਕੇ ਸਵਾਰੋ, ਸਤਿਗੁਰੂ ਕੀ ਬਾਣੀ ਵਿੱਚ ਵਚਨ ਆਇਆ ਸਾਹਿਬ ਕਹਿੰਦੇ ਰੱਬ ਦੇ ਪਿਆਰੇ ਬਰਕਤਾਂ ਮਾਣਦੇ ਨੇ, ਉਹਨਾਂ ਕੋਲ ਹੁੰਦੀਆਂ ਨੇ, ਰੱਬ ਨਾਲ ਜੁੜੇ ਹੋਏ ਰੱਬ ਦੀ ਆਨੰਦ ਨੂੰ ਅੰਦਰੋਂ ਪ੍ਰਾਪਤ ਕਰਦੇ ਨੇ। ਇੰਨੇ ਛੁਪ ਕੇ ਰਹਿੰਦੇ ਨੇ ਕਿ ਸਰੀਰ ਦੁਨੀਆਂ ਵਿੱਚ ਰੱਖਣ ਦੇ ਬਾਵਜੂਦ ਵੀ ਆਪਣਾ ਭੇਦ ਕਿਸੇ ਨੂੰ ਆਉਣ ਨਹੀਂ ਦਿੰਦੇ। ਉਸ ਅਜਰ ਪਰਮੇਸ਼ਵਰ ਨੂੰ ਉਹਨਾਂ ਨੇ ਇੰਨਾ ਜਰਿਆ ਹੁੰਦਾ। ਸਤਿਗੁਰਾਂ ਦਾ ਬਚਨ ਹੈ, ਕਹਿਣਗੇ ਹੋਣ ਨਜ਼ਦੀਕ ਖੁਦਾਏ ਦੇ ਭੇਤ ਨਾ ਕਿਸੇ ਦੇਣ। ਖੁਦਾ ਦੇ ਨੇੜੇ ਹੁੰਦੇ ਨੇ, ਰੱਬ ਦੇ ਨੇੜੇ ਹੁੰਦੇ ਨੇ, ਪਰ ਉਹ ਆਪਣੇ ਰੱਬ ਦੇ ਨੇੜੇ ਹੋਣ ਦਾ ਭੇਤ ਜਿਹੜਾ ਹੈ ਗੁਰੂ ਕੇ ਸਵਾਰੋ ਕਿਸੇ ਨੂੰ ਨਹੀਂ ਦਿੰਦੇ। ਭਾਈ ਭਗਤੂ ਵੀ ਐਸੀਆਂ ਬਰਕਤਾਂ ਦੇ ਮਾਲਕ ਨੇ, ਰੱਬੀ ਤਾਕਤਾਂ ਉਹਨਾਂ ਕੋਲ ਹਨ, ਪਰ ਕਹਿੰਦੇ ਕੋਈ ਕੋਲ ਰਹਿਣ ਵਾਲਾ ਵੀ ਉਹਨਾਂ ਦੀਆਂ ਇਹਨਾਂ ਤਾਕਤਾਂ ਨੂੰ ਜਾਣ ਸਮਝ ਨਹੀਂ ਸਕਦਾ।
ਇੱਕ ਸਮੇਂ ਜਨਨੀ ਲੈ ਸਾਥ ਆਇਵ ਗੁਰ ਪੱਗ ਟੇਕਣ ਮਾਥ।
ਇਹਨਾਂ ਨੇ ਇੱਕ ਵਾਰ ਇੱਕ ਮਾਤਾ ਆਪਣੇ ਬੱਚੇ ਨੂੰ ਲੈ ਕੇ ਗੁਰੂ ਜੀ ਪਾਸ ਮੱਥਾ ਟੇਕਣ ਵਾਸਤੇ ਆ ਗਈ। ਸਤਿਗੁਰੂ ਜੀ ਦੇ ਚਰਨਾਂ ਵਿੱਚ ਉਸ ਮਾਤਾ ਨੇ ਆ ਕੇ, ਬੀਬੀ ਨੇ ਆ ਕੇ ਆਪਣੇ ਬੱਚੇ ਨੂੰ ਮੱਥਾ ਟਿਕਾਇਆ।
ਮਿਲ ਦਰਸ਼ਨ ਪਰਸਿਓ ਸੁਖਦਾਨੀ ਸੇਵਕ ਸਦਾ ਕਰਮ ਮਨ ਬਾਨੀ।
ਕਹਿ ਲੱਗੇ ਆ ਕੇ ਉਸ ਬੀਬੀ ਨੇ ਬੱਚੇ ਸਮੇਤ ਜਦੋਂ ਮੱਥਾ ਟੇਕਿਆ, ਮਿਲ ਕੇ ਦਰਸ਼ਨ ਪਰਸੇ ਗੁਰੂ ਸਾਹਿਬ ਜੀ ਦੇ ਚਰਨਾਂ ਨੂੰ ਸਪਰਸ਼ ਕੀਤਾ, ਸਾਹਿਬ ਜੀ ਦੇ ਚਰਨ ਪਰਸੇ, ਔਰ ਸਪਰਸ਼ ਕਰਕੇ ਸਤਿਗੁਰੂ ਜੀ ਦੇ ਚਰਨ ਹਮੇਸ਼ਾ ਹੀ ਕਹਿੰਦੇ ਨੇ ਉਹ ਨਿਹਾਲ ਹੋਏ। ਇਸੇ ਤਰ੍ਹਾਂ ਇਹ ਭਾਈ ਗੁਰੂ ਜੀ ਦਾ ਸੇਵਕ, ਉਹ ਜਿਹੜੀ ਬੀਬੀ ਸੀ ਉਸ ਬੱਚੇ ਨੂੰ ਗੁਰੂ ਦਾ ਸੇਵਕ ਬਣਾ ਕੇ ਹਮੇਸ਼ਾ ਰੱਖਣਾ ਚਾਹੁੰਦੀ ਸੀ।
ਸ੍ਰੀ ਸਤਿਗੁਰ ਅਰਜੁਨ ਤਿਸ ਕਾਲ ਇੱਕ ਭਗਤੂ ਪਰ ਖੁਸ਼ੀ ਵਿਸਾਲ।
ਗੁਰੂ ਕੇ ਸਵਾਰ ਗੁਰੂ ਅਰਜੁਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਵੇਲੇ ਵੇਖਿਆ, ਭਾਈ ਭਗਤੂ ਜੀ ਵੱਲ ਤੱਕਿਆ, ਬੜੀ ਖੁਸ਼ੀ ਕੀਤੀ, ਬਹੁਤ ਪ੍ਰਸੰਨਤਾ ਕੀਤੀ। ਜਦੋਂ ਭਾਈ ਭਗਤੂ ਦਾ ਹੀ ਜ਼ਿਕਰ ਹੈ, ਜਿਸ ਬੀਬੀ ਮਾਤਾ ਭਾਈ ਭਗਤੂ ਨੂੰ ਹਜ਼ੂਰ ਦੇ ਚਰਨਾਂ ਵਿੱਚ ਲੈ ਕੇ ਆਈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਉਸ ਵੇਲੇ ਵਕਤ ਹੈ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਭਗਤੂ ਜੀ ਵੱਲ ਵੇਖਿਆ, ਇਸ ਬੱਚੇ ਵੱਲ ਤੱਕਿਆ, ਬੜੀ ਖੁਸ਼ੀ ਕੀਤੀ, ਬਹੁਤ ਪ੍ਰਸੰਨ ਹੋਏ, ਕਿਉਂਕਿ ਗੁਰੂ ਅੰਦਰਲਾ ਵੇਖ ਲੈਂਦਾ, ਗੁਰੂ ਅੰਦਰਲਾ ਜਾਣਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਬਹੁਤ ਪ੍ਰਸੰਨ ਹੋਏ ਇਸ ਭਾਈ ਭਗਤੂ ਵੱਲ ਦੇਖ ਕੇ।
ਚੇਤਕ ਦਿਵਸ ਰਹਿਤ ਪਾ ਪਾਸ ਸਿਮਰੇ ਸਤਨਾਮ ਸੁਖ ਰਾਸ।
ਕਹਿ ਲਗੇ ਕਈ ਦਿਨ ਭਾਈ ਭਗਤੂ ਆਪਣੀ ਮਾਤਾ ਜੀ ਦੇ ਸਮੇਤ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਰਹਿ ਗਿਆ। ਤੇ ਇੱਥੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਰਹਿ ਕੇ ਕੀ ਕਰਦੇ ਨੇ, ਸਮੇਤ ਆਪਣੀ ਮਾਤਾ ਦੇ, ਸਿਮਰੈ ਸਤ ਨਾਮ ਸੁਖ ਰਾਸ। ਸੁਖ ਰਾਸ ਦਾ ਮਤਲਬ ਹੈ ਸੁੱਖਾਂ ਦੀ ਪੂੰਜੀ। ਜਿਹੜਾ ਸੁੱਖਾਂ ਦੀ ਪੂੰਜੀ ਹੈ ਸਤਨਾਮ ਵਾਹਿਗੁਰੂ ਦਾ ਸਿਮਰਨ, ਪਰਮੇਸ਼ਵਰ ਦਾ ਨਾਮ, ਕਹਿੰਦੇ ਉਸ ਨਾਮ ਨੂੰ ਮਾਤਾ ਸਮੇਤ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਰਹਿ ਕੇ ਜਪਦੇ ਰਹੇ, ਭਾਵ ਸਿਮਰਨ ਵਿੱਚ ਜੁੜੇ ਰਹੇ।
ਲੈ ਕਰ ਖੁਸ਼ੀ ਗੁਰੂ ਪਗ ਹੇਰਾ ਆਵਨ ਲੱਗਿਓ ਆਪਣਾ ਘਰ ਫੇਰਾ।
ਗੁਰੂ ਕੇ ਸਵਾਰੂ ਜਦੋਂ ਕੁਝ ਦਿਨ ਰਹੇ, ਆਨੰਦ ਮਾਣਿਆ ਸਿਮਰਨ ਦਾ, ਗੁਰੂ ਸਾਹਿਬ ਦੇ ਚਰਨਾਂ ਦਾ ਆਨੰਦ ਮਾਣਿਆ, ਸੰਗਤ ਪੰਗਤ ਦਾ ਆਨੰਦ ਪ੍ਰਾਪਤ ਕੀਤਾ, ਤੇ ਜਦੋਂ ਕੁਝ ਦਿਨ ਰਹਿਣ ਤੋਂ ਬਾਅਦ ਇਹਨਾਂ ਨੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਤੋਂ ਆਗਿਆ ਪ੍ਰਾਪਤ ਕਰਨੀ ਕੀਤੀ। ਲੇਕਰ ਖੁਸ਼ੀ ਗੁਰੂ ਪਗ ਹੇਰ, ਖੁਸ਼ੀ ਗੁਰੂ ਸਾਹਿਬ ਦੀ ਲਈ, ਗੁਰੂ ਸਾਹਿਬ ਜੀ ਦੇ ਚਰਨਾਂ ਨੂੰ ਵੇਖਿਆ, ਮੱਥਾ ਟੇਕਿਆ, ਤੇ ਮੱਥਾ ਟੇਕ ਕੇ ਜਦੋਂ ਆਉਣ ਲੱਗੇ,
ਜਮਨੇ ਮੰਦ ਮੰਦ ਮਗ ਮਾਹੀ ਬ੍ਰਿਧਾ ਮਾਤ ਸਾਥ ਹੈ ਜਾਹੀ।
ਕਹਿਣਗੇ ਰਸਤੇ ਵਿੱਚ ਆਉਂਦਿਆਂ ਹੌਲੀ ਹੌਲੀ ਤੁਰਦੇ ਨੇ, ਕਿਉਂਕਿ ਉਦੋਂ ਅੱਜ ਵਰਗੇ ਗੁਰੂ ਕੇ ਸਵਾਰੇ ਸਾਧਨ ਨਹੀਂ ਸਨ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਾਣ ਵਾਸਤੇ। ਤਾਂ ਆ ਰਹੇ ਨੇ ਮਾਤਾ ਦੇ ਸਮੇਤ ਭਾਈ ਭਗਤੂ। ਮਾਤਾ ਦਾ ਸਰੀਰ ਬਿਰਧ ਹੈ, ਕਿਉਂਕਿ ਪਹਿਲਾਂ ਵੀ ਬੇਨਤੀ ਕੀਤੀ ਹੈ ਕਿਉਂਕਿ ਬਿਰਧ ਅਵਸਥਾ ਵਿੱਚ ਭਾਈ ਭਗਤੂ ਦਾ ਜਨਮ ਬਾਬਾ ਆਦਮ ਜੀ ਦੇ ਘਰ ਹੋਇਆ ਸੀ। ਉਹਦਾ ਚੜ੍ਹਾਈ ਕਰ ਗਏ ਮਾਤਾ ਜੀ ਹਾਲੀ ਸਨ ਸਰੀਰ ਕਰਕੇ, ਕਹਿ ਲਗੇ ਬਿਰਧ ਮਾਤਾ ਜੀ ਨਾਲ ਜਾ ਰਹੇ ਨੇ, ਘਰ ਨੂੰ ਵਾਪਸ ਮੁੜ ਰਹੇ ਨੇ, ਹੌਲੀ ਹੌਲੀ ਤੁਰ ਰਹੇ ਹਨ।
ਜੇਸ਼ਟ ਮਾਸ ਤਪਤ ਕੋ ਪਾਏ, ਜੰਗਲ ਦੇਸ਼ ਦਿਸ਼ਾ ਕੋ ਜਾਏ।
ਕਹਿੰਦੇ ਜੇਠ ਦਾ ਮਹੀਨਾ ਹੋਣ ਕਰਕੇ ਬੜੀ ਗਰਮੀ ਸੀ। ਉਧਰੋਂ ਮਾਲਵੇ ਦਾ ਦੇਸ਼ ਹੈ ਜਿੱਥੇ ਰੇਤਾ ਬਹੁਤ ਹੈ, ਧੁੱਪ ਹੋਣ ਕਾਰਨ ਰੇਤਾ ਬੜੀ ਜਲਦੀ ਤਪਸ਼ ਮਾਰਦਾ ਹੈ, ਤਪਦਾ ਹੈ। ਇੱਕ ਜੇਠ ਦੀ ਗੁਰੂ ਕੇ ਸਵਾਰਿਓ ਗਰਮੀ ਹੈ।
ਦਿਨ ਬਹੁ ਚੜਿਓ ਤ੍ਰਿਖਾ ਅਤ ਜਾਗੀ, ਸੁਤ ਸੋ ਮਾਤ ਕਹਿਣ ਤਬ ਲਾਗੀ।
ਕਹਿ ਲਗੇ ਤੁਰਦਿਆਂ ਤੁਰਦਿਆਂ ਸਫ਼ਰ ਤੈਅ ਕਰਦਿਆਂ ਕਰਦਿਆਂ ਬਹੁਤ ਦਿਨ ਚੜ ਗਿਆ, ਇਉਂ ਕਹਿ ਲੋ ਵੀ ਸ਼ਿਖਰ ਦੁਪਹਿਰਾ ਹੋ ਗਿਆ। ਤੇ ਉਸ ਦੁਪਹਿਰੇ ਵਿੱਚ ਜੇਠ ਦਾ ਮਹੀਨੇ ਅੱਤ ਦੀ ਗਰਮੀ ਵਿੱਚ ਮਾਤਾ ਜੀ ਨੂੰ ਬੜੀ ਪਿਆਸ ਲੱਗੀ, ਤ੍ਰਿਖਾ ਲੱਗੀ। ਜਦੋਂ ਪਿਆਸ ਲੱਗੀ ਤੇ ਸੁੱਤ ਸੋ ਮਾਤ ਕਹਿਣ ਤਬ ਲਾਗੇ। ਕਵੀ ਜੀ ਕਹਿੰਦੇ ਨੇ ਵੀ ਆਪਣੇ ਪੁੱਤਰ ਨੂੰ ਮਾਤਾ ਜੀ ਉਸ ਵੇਲੇ ਕਹਿਣ ਲੱਗੇ,
ਸੁਣ ਹੇ ਪੁੱਤਰ ਸਰਮਤ ਮੈਂ ਪਹਾਰੀ, ਅਬ ਨਹਿ ਗਮਨਿਓ ਜਾਹੇ ਅਗਾਰੀ।
ਮਾਤਾ ਜੀ ਕਹਿਣ ਲੱਗੇ, ਬੇਟਾ ਭਗਤੂ ਮੇਰੀ ਗੱਲ ਧਿਆਨ ਨਾਲ ਸੁਣ। ਕਹਿਣ ਲੱਗੇ, ਮਾਂ ਜੀ ਦੱਸੋ। ਕਹਿਣ ਲੱਗੇ, ਬੇਟਾ ਸਰਮਤ ਮੈਂ ਭਾਰੀ, ਮੈਂ ਥੱਕ ਗਈ ਹਾਂ, ਮੈਂ ਬਜ਼ੁਰਗ ਹਾਂ, ਗਰਮੀ ਦੀ ਰੁੱਤ ਹੈ, ਪਿਆਸ ਵੀ ਬਹੁਤ ਜ਼ਿਆਦਾ ਲੱਗੀ ਹੈ, ਮੇਰੇ ਸਰੀਰ ਵਿੱਚ ਬਲ ਨਹੀਂ ਹੈ। ਅਬ ਨਹਿ ਗਮਨਿਓ ਜਾਹੇ ਅਗਾਰੀ, ਬੇਟਾ ਹੁਣ ਮੇਰੇ ਤੋਂ ਅੱਗੇ ਤੁਰ ਕੇ ਜਾਇਆ ਨਹੀਂ ਜਾ ਸਕਦਾ, ਸਫ਼ਰ ਨਹੀਂ ਕੀਤਾ ਜਾ ਸਕਦਾ।
ਵਿਆਕੁਲ ਕਰੀ ਤ੍ਰਿਖਾ ਨੇ ਮੋਹੀ, ਜਲ ਵਿਹੀਨ ਬੜ ਸੰਕਟ ਹੋਹੀ।
ਬੇਟਾ ਮੈਨੂੰ ਪਿਆਸ ਨੇ ਬਹੁਤ ਵਿਆਕੁਲ ਕਰ ਦਿੱਤਾ ਹੈ, ਮੈਂ ਪਾਣੀ ਤੋਂ ਬਿਨਾ ਬੜਾ ਸੰਕਟ ਮੇਰੇ ਤੇ ਆਇਆ, ਮੈਨੂੰ ਪਿਆਸ ਬਹੁਤ ਲੱਗੀ ਬੇਟਾ, ਇਸ ਕਰਕੇ ਮੈਂ ਹੁਣ ਅੱਗੇ ਥੱਕ ਚੁੱਕੀ ਹਾਂ, ਅੱਗੇ ਸਫ਼ਰ ਤੈਅ ਨਹੀਂ ਕਰ ਸਕਦੇ।
ਸੁਣ ਭਗਤੂ ਨੇ ਬਾਕ ਬਖਾਨਾ, ਹੇ ਜਨਨੀ ਜਲ ਨਹਿ ਇਸ ਥਾਨਾ।
ਇਹ ਸੁਣ ਕੇ ਭਾਈ ਭਗਤੂ ਜੀ ਨੇ ਆਪਣੀ ਮਾਤਾ ਜੀ ਨੂੰ ਜਵਾਬ ਦਿੱਤਾ, ਕਹਿਣ ਲੱਗੇ, ਮਾਂ ਜੀ, ਹੇ ਜਨਨੀ, ਹੇ ਮਾਤਾ, ਜਲ ਨਹਿ ਇਸ ਥਾਨਾ, ਇਸ ਜਗ੍ਹਾ ਦੇ ਉੱਤੇ, ਇਹ ਮਾਲਵੇ ਦਾ ਇਲਾਕਾ ਹੈ, ਇੱਥੇ ਪਾਣੀ ਨਹੀਂ, ਕਿਉਂਕਿ ਉਸ ਇਲਾਕੇ ਵਿੱਚ ਗੁਰੂ ਕੇ ਸਵਾਰੋ ਪਹਿਲਾਂ ਪਾਣੀ ਦੀ ਬਹੁਤ ਘਾਟ ਸੀ, ਅੱਜ ਤਾਂ ਉੱਥੇ ਪਾਣੀ ਬਹੁਤ ਜ਼ਿਆਦਾ ਆਮ ਇਲਾਕਿਆਂ ਵਾਂਗ ਨੂੰ ਹੋ ਗਿਆ ਹੈ, ਪਰ ਉਸ ਵੇਲੇ ਪਾਣੀ ਦੀ ਉੱਧਰ ਬਹੁਤ ਕਿੱਲਤ ਸੀ, ਘਾਟ ਸੀ। ਤੇ ਉਹਦਾ ਜ਼ਿਕਰ ਕਰਦੇ ਨੇ, ਕਹਿਣ ਲੱਗੇ ਭਾਈ ਭਗਤੂ ਜੀ, ਕਹਿਣ ਲੱਗੇ, ਮਾਤਾ ਜੀ, ਇਸ ਇਲਾਕੇ ਵਿੱਚ ਪਾਣੀ ਨਹੀਂ ਹੈ।
ਤੀਨ ਕੇ ਚਾਰ ਕੋਸ ਹੈ ਗਾਓ, ਤਹਾਂ ਪਹੁੰਚ ਮੈਂ ਨੀਰ ਪਿਆਓ।
ਭਾਈ ਭਗਤੂ ਜੀ ਕਹਿਣ ਲੱਗੇ, ਮਾਤਾ ਜੀ, ਇੱਥੋਂ ਤਿੰਨ ਜਾਂ ਚਾਰ ਕੋਹ ਤੋਂ ਦੂਰ ਹੈ ਇੱਕ ਪਿੰਡ, ਤੁਸੀਂ ਕਿਰਪਾ ਕਰੋ, ਥੋੜਾ ਜਿਹਾ ਤੁਰਦੇ ਜਾਓ ਤੇ ਮੈਂ ਉੱਥੇ ਜਾ ਕੇ ਮਾਤਾ ਜੀ ਆਪ ਜੀ ਨੂੰ ਪਾਣੀ ਜਿਹੜਾ ਜ਼ਰੂਰ ਪਿਆ ਦਿਆਂਗਾ, ਇਸ ਵੇਲੇ ਇਸ ਥਾਂ ਤੇ ਪਾਣੀ ਨਹੀਂ ਹੈ।
ਕਹਿਓ ਮਾਤ ਸਾਮਰਥ ਨਾ ਮੇਰੀ, ਅਰਧ ਕੋਸ ਪੀ ਚਲਵੇ ਕੇਰੀ।
ਕਹਿਣ ਲੱਗੀ, ਬੇ ਪੁੱਤਰਾ, ਮੇਰੇ ਕੋਲ ਕੋਈ ਸਮਰੱਥਾ ਨਹੀਂ। ਮਾਂ ਕਹਿੰਦੀ, ਬੇਟਾ ਮੇਰੇ ਕੋਲ ਕੋਈ ਸਮਰੱਥਾ ਨਹੀਂ ਹੈ, ਅਰਧ ਕੋਸ ਵੀ ਚਲਵੇ ਕੇਰੀ, ਮੇਰੇ ਕੋਲ ਅੱਧਾ ਕੋ ਵੀ ਚੱਲਣ ਦੀ ਸਮਰੱਥਾ ਨਹੀਂ, ਮੈਂ ਹੋਰ ਤਾਂ ਕੀ ਚੱਲ ਸਕਦੀ, ਅੱਧਾ ਕੋ ਵੀ ਮੈਂ ਜਾ ਨਹੀਂ ਸਕਦੀ, ਮੇਰੇ ਸਰੀਰ ਵਿੱਚ ਇਹ ਬਲ ਨਹੀਂ ਹੈ।
ਮਿਲੇ ਤਾਂ ਜਲ ਬਚ ਹੈ ਅਪਰਾਨਾ, ਨਾਹੇ ਤਾਂ ਮ੍ਰਿਤੂ ਭਈ ਇਸ ਥਾਨਾ।
ਕਹਿਣ ਲੱਗੀ, ਬੇਟਾ ਜੇ ਮੈਨੂੰ ਪਾਣੀ ਮਿਲ ਜਾਏ ਤਾਂ ਮੇਰੇ ਪ੍ਰਾਣ ਬਚ ਸਕਦੇ, ਜੇ ਮੈਨੂੰ ਪ੍ਰਾਣੀ ਨਾ ਮਿਲਿਆ, ਪਾਣੀ ਨਾ ਮਿਲਿਆ, ਨਾਹੇ ਤਾਂ ਮ੍ਰਿਤੂ ਭਈ ਇਸ ਥਾਨਾ, ਬੇਟਾ ਨਹੀਂ ਤਾਂ ਮੇਰੀ ਇਸ ਥਾਂ ਤੇ ਮੌਤ ਅਵਸ਼, ਜੇ ਪਾਣੀ ਨਾ ਮਿਲਿਆ ਤਾਂ ਪਾਣੀ ਤੋਂ ਬਿਨਾ ਮੈਂ ਜਿੰਦਾ ਨਹੀਂ ਰਹਿ ਸਕਦੀ।
ਸੁਣ ਭਗਤੂ ਨੇ ਕੀਨਸ ਤਰਾਸਾ, ਹੋਏ ਨਾ ਜਾਏ ਮਾਤ ਕੋ ਨਸਾ।
ਇਹ ਗੱਲ ਸੁਣ ਕੇ ਭਾਈ ਭਗਤੂ ਜੀ ਥੋੜਾ ਜਿਹਾ ਅੰਦਰੋਂ ਭੈ ਮੰਨ ਗਏ। ਕਹਿਣ ਲੱਗੇ ਉਮਰ ਮੇਰੀ ਛੋਟੀ ਏ, ਮੇਰੇ ਪਿਤਾ ਜੀ ਪਹਿਲਾਂ ਚੜ੍ਹਾਈ ਕਰ ਚੁੱਕੇ ਨੇ, ਬਾਬਾ ਆਦਮ ਜੀ ਪਹਿਲਾਂ ਚੜ੍ਹਾਈ ਕਰ ਚੁੱਕੇ ਸਨ। ਸੋਚਦੇ ਨੇ ਮਾਂ ਵੀ ਮੇਰੀ ਬਿਰਧ ਹੈ, ਕਿਧਰੇ ਵਾਕਈ ਮੇਰੀ ਮਾਤਾ ਸਰੀਰ ਨਾ ਛੱਡ ਜਾਵੇ।
ਕਹਿਓ ਤਬਹੇ ਬੈਠੋ ਤਰ ਤਰੇ, ਮੈਂ ਅਬ ਜਾਉ ਉਤਾਇਲ ਕਰੇ।
ਭਾਈ ਭਗਤੂ ਜੀ ਕਹਿਣ ਲੱਗੇ ਮਾਤਾ ਜੀ ਹੁਣ ਤੁਸੀਂ ਬੈਠੋ ਤਰ ਤਰੇ, ਇਹਦਾ ਮਤਲਬ ਹੈ ਤੁਸੀਂ ਬੈਠੋ ਰੁੱਖ ਦੇ ਥੱਲੇ, ਮੈਂ ਅਬ ਜਾਉ ਉਤਾਵਲ ਕਰੇ, ਮੈਂ ਜਲਦੀ ਨਾਲ ਜਾਂਦਾ ਹਾਂ ਤੇ ਕਿਧਰੋਂ ਪਾਣੀ ਦਾ ਪ੍ਰਬੰਧ ਤੁਹਾਡੇ ਵਾਸਤੇ ਕਰਕੇ ਜਰੂਰ ਲਿਆਉਂਦਾ ਹਾਂ।
ਰਾਮ ਵਿਖੇ ਤੇ ਆਨਵ ਨੀਰ, ਤਾਤਵ ਟਿਕੋ ਧਾਰ ਉਰ ਧੀਰ।
ਮਾਤਾ ਜੀ ਮੈਂ ਉਸ ਸਾਹਮਣੇ ਪਿੰਡ ਵਿਚੋਂ ਪਾਣੀ ਲੈ ਕੇ ਆਉਣਾ ਵਾ, ਓਨਾ ਚਿਰ ਤੱਕ ਜਿੰਨਾ ਚਿਰ ਤੱਕ ਮੈਂ ਪਾਣੀ ਲੈ ਕੇ ਆਉਣਾ ਓਨਾ ਚਿਰ ਆਪ ਜੀ ਇਸ ਰੁੱਖ ਥੱਲੇ ਧੀਰਜ ਧਾਰਨ ਕਰਕੇ ਟਿਕੇ ਰਹੋ।
ਜੇ ਮਮ ਪੀਛੇ ਤ੍ਰਿਖਾ ਬਹਾਨਾ, ਲਖੇ ਕੇ ਹੋਤ ਪ੍ਰਾਨ ਕੀ ਹਾਨਾ।
ਭਾਈ ਭਗਤੂ ਜੀ ਕਹਿਣ ਲੱਗੇ ਮਾਤਾ ਜੀ ਇੱਕ ਗੱਲ ਹੋਰ ਕਹਿ ਦੇਣਾ, ਵੀ ਜੇ ਮੇਰੇ ਤੋਂ ਪਿੱਛੋਂ ਇਹ ਪਿਆਸ ਤੁਹਾਨੂੰ ਬਹੁਤੀ ਲੱਗ ਜਾਏ, ਲੱਗੀ ਤਾਂ ਹੈ ਪਰ ਜੇ ਪਿਆਸ ਹੋਰ ਜ਼ਿਆਦਾ ਲੱਗ ਜਾਏ, ਤੁਸੀਂ ਸਮਝੋ ਕਿ ਮੇਰੇ ਪ੍ਰਾਣ ਮੇਰੇ ਸਵਾਸ ਹੁਣ ਨਿਕਲ ਰਹੇ ਹਨ।
ਤਾਉ ਇਸ ਥਲ ਮਹਿ ਸੂਕੋ ਤਾਲ, ਲੋਸ਼ਟ ਕੋ ਉਠਾਏ ਤਤਕਾਲ।
ਕਹਿਣ ਲੱਗੇ ਮਾਤਾ ਜੀ ਫਿਰ ਇੱਕ ਕੰਮ ਕਰਿਓ, ਵੀ ਇਸ ਥਾਂ ਤੇ ਇੱਕ ਸੁੱਕਾ ਜਿਹਾ ਤਾਲ ਸਰੋਵਰ ਹੈ, ਇੱਕ ਸੁੱਕਾ ਜਿਹਾ ਸਰੋਵਰ ਹੈ, ਤਾਲ ਹੈ। ਕਹਿਣਗੇ ਉਸ ਤਾਲ ਦੀ ਇਸ ਵੱਡੀ ਟੀਮ ਨੂੰ ਉਪਰੋਂ ਚੁੱਕ ਲੈਣਾ, ਆ ਟੀਮ ਜਿਹੜੀ ਪਈ ਏ ਇਹਨੂੰ ਚੁੱਕ ਲੈਣਾ।
ਤਹਿ ਤੇ ਜਲ ਕੋ ਪੀਵਨ ਕੀਜੈ, ਪ੍ਰਾਣ ਬਚਾਏ ਆਪਣੇ ਲੀਜੈ।
ਮਾਤਾ ਜੀ ਉਸ ਟਿਮ ਨੂੰ ਚੁੱਕ ਕੇ ਥੱਲਿਓ ਪਾਣੀ ਨਿਕਲੇਗਾ, ਉਸ ਪਾਣੀ ਨੂੰ ਪੀ ਲੈਣਾ ਤੇ ਉਸ ਜਲ ਨੂੰ ਛੱਕ ਕੇ ਤੁਸੀਂ ਆਪਣੇ ਪ੍ਰਾਣ ਜਿਹੜੇ ਨੇ ਬਚਾ ਲੈਣਾ। ਗੁਰੂ ਕੇ ਸਵਾਰਿਓ, ਇਹ ਭਾਈ ਭਗਤੂ ਜੀ ਦੇ ਬੋਲ ਆਪਣੀ ਮਾਤਾ ਜੀ ਨੂੰ ਕਹੇ ਹਨ।
ਉਨ ਸੋ ਲੋਸ਼ਟ ਤਹਾਂ ਟਿਕਾਵ ਹੋ, ਨਹਿਂ ਦੂਸਰ ਕੇ ਨਿਕਟ ਜਨਾਵ ਹੋ।
ਅਗਲੀ ਗੱਲ ਕਹਿੰਦੇ ਨੇ ਮਾਤਾ ਜੀ ਜਿਹੜੀ ਲੋਸ਼ਟ ਹੈ ਜਿਹੜਾ ਉਹ ਆਪਣਾ ਢੇਮ ਹੈ ਵੱਡੀ ਚੁੱਕੋਗੇ, ਉਹਨੂੰ ਫਿਰ ਪਾਣੀ ਪੀ ਕੇ ਉਸੇ ਤਰ੍ਹਾਂ ਹੀ ਰੱਖ ਦੇਣਾ, ਕਿਸੇ ਹੋਰ ਕੋਲ ਇਹ ਗੱਲ ਦੱਸਿਓ ਨਾ, ਹੋਰ ਕਿਸੇ ਕੋਲ ਜ਼ਿਕਰ ਨਾ ਕਰਿਓ ਕਿ ਮੈਂ ਉੱਥੋਂ ਪਾਣੀ ਢੇਮ ਚੁੱਕ ਕੇ ਪੀਤਾ ਹੈ, ਇਹਦਾ ਬਿਲਕੁਲ ਵੀ ਜ਼ਿਕਰ ਨਾ ਕਰਿਓ, ਢੇਮ ਫਿਰ ਉੱਥੇ ਰੱਖ ਦੇਣਾ।
ਆਪਣ ਮਾਤ ਕੋ ਇਮ ਸਮਝਾਏ, ਚਲਿਓ ਗ੍ਰਾਮ ਕੋ ਜਲ ਹਿਤ ਧਾਏ।
ਕਹਿੰਦੇ ਭਾਈ ਭਗਤੂ ਜੀ ਆਪਣੀ ਮਾਤਾ ਨੂੰ ਇਸ ਤਰ੍ਹਾਂ ਸਮਝਾ ਕੇ ਗੁਰੂ ਕੇ ਸਵਾਰ ਜਲਦੀ ਦੇ ਨਾਲ ਉਸ ਸਾਹਮਣੇ ਨਗਰ ਪਿੰਡ ਵੱਲ ਚੱਲੇ ਹਨ।
ਜਬ ਭਗਤੂ ਕਰ ਬੇਗ ਪਧਾਰਾ, ਭਾਈ ਤ੍ਰਿਖਾ ਤੁਰ ਖੇਦ ਮਝਾਰਾ।
ਕਹਿਣਗੇ ਜਦੋਂ ਭਾਈ ਭਗਤੂ ਜੀ ਬੜੀ ਜਲਦੀ ਨਾਲ ਛੇਤੀ ਛੇਤੀ ਚਲਾ ਗਿਆ ਤੇ ਬਾਅਦ ਵਿਚ ਉਹੀ ਗੱਲ ਹੋਈ, ਮਾਤਾ ਜੀ ਨੂੰ ਬਹੁਤ ਜ਼ਿਆਦਾ ਪਿਆਸ ਲੱਗੇ।
ਰਹਿਓ ਗਇਓ ਨਹਿ ਚਲ ਤਿਸ ਥਾਨ, ਏਕ ਉਖਾਰਿਓ ਲੁਸ਼ਟ ਮਹਾਨ।
ਕਹਿਣ ਲੱਗੇ ਮਾਤਾ ਜੀ ਤੋਂ ਰਿਹਾ ਨਾ ਗਿਆ ਤੇ ਉਹਨਾਂ ਨੇ ਜਲਦੀ ਨਾਲ ਜਾ ਕੇ ਜਿਹੜਾ ਭਾਈ ਭਗਤੂ ਜੀ ਨੇ ਉਹ ਜਿਹੜਾ ਢੇਮ ਚੁੱਕਣ ਲਈ ਕਿਹਾ ਸੀ ਉਸ ਢੇਮ ਦੇ ਕੋਲ ਗਏ ਤੇ ਜਾ ਕੇ ਉਸ ਢੇਮ ਨੂੰ ਚੁੱਕ ਲਿਆ।
ਸਵਈਆ ਢੀਮ ਉਖਾਰ ਕੇ ਬਾਹਰ ਪਿਖਿਓ ਬਿਨਾ, ਮੈਲ ਕੇ ਸੀਤਲ ਹੈ ਸਮੁਦਾਏ।
ਕਵੀ ਜੀ ਕਹਿੰਦੇ ਜਦੋਂ ਢਿੰਮ ਚੁੱਕੀ ਤੇ ਥੱਲਿਓ ਨਿਰਮਲ ਪਾਣੀ ਜਿਹਦੇ ਵਿਚ ਭੋਰਾ ਵੀ ਮੈਲ ਨਹੀਂ, ਇੰਨਾ ਸਵੱਛ ਨਿਰਮਲ ਜਲ, ਸੀਤਲ ਜਲ, ਉਸ ਵੇਲੇ ਭਾਈ ਭਗਤੂ ਜੀ ਦੀ ਮਾਤਾ ਨੇ ਵੇਖਿਆ ਹੈ।
ਹੋਏ ਗਈ ਸੋ ਪ੍ਰਸੰਨ ਤਬੈ ਨਿਜੋ, ਹੱਥ ਮਿਲਾਏ ਪਿਓ ਜਲ ਮਾਈ।
ਮਾਤਾ ਜੀ ਬਹੁਤ ਖੁਸ਼ ਹੋ ਗਏ, ਉਹ ਇਹ ਪਾਣੀ ਨੂੰ ਵੇਖ ਕੇ ਇੰਨੇ ਪ੍ਰਸੰਨ ਹੋਏ ਵੀ ਉਹਨਾਂ ਨੇ ਆਪਣੇ ਦੋਵੇਂ ਹੱਥ ਇਕੱਠੇ ਕਰਕੇ ਬੁੱਕ ਬਣਾ ਕੇ ਤੇ ਉਥੋਂ ਪਾਣੀ ਨੂੰ ਭਰ ਭਰ ਕੇ ਪੀਤਾ।
ਮਾਰਗ ਕੇ ਸ਼ਰਮ ਕੋ ਨਿਰਵਾਰਨ ਯੋਂ ਜਬ ਕੀਨ ਮਿਟੀ ਤਪਤਾਈ।
ਕਹਿਣਗੇ ਜਦੋਂ ਰਸਤੇ ਦੀ ਸਾਰੀ ਥਕਾਵਟ ਨੂੰ ਉਹਨਾਂ ਨੇ ਜਲ ਗ੍ਰਹਿਣ ਕਰਕੇ ਪਾਣੀ ਪੀ ਕੇ ਨਿਵਾਰ ਦਿੱਤਾ, ਇਸ ਤਰ੍ਹਾਂ ਜਦੋਂ ਉਹਨਾਂ ਦੀ ਤਪਸ਼ ਉਹਨਾਂ ਦੀ ਜਿਹੜੀ ਤ੍ਰੇਹ ਸੀ ਉਹ ਮਿਟ ਗਏ।
ਚੀਰ ਪਖਾਰਤ ਨਾਦ ਉਠਾਏ ਨਿਚੋਰ ਕੈ ਹੋਏ ਰਹੀ ਸਿਤਲਾਈ।
ਕਹਿਣ ਲੱਗੇ ਮਾਤਾ ਜੀ ਨੇ ਸੋਚਿਆ ਵੀ ਚਲੋ ਕੱਪੜੇ ਵੀ ਧੋ ਲਓ। ਉਹਨਾਂ ਨੇ ਕੱਪੜੇ ਕਹਿੰਦੇ ਨੇ ਆਪਣੇ ਧੋ ਕੇ ਕੱਪੜਿਆਂ ਨੂੰ ਪਾਣੀ ਵਿੱਚ ਭਿਓ ਕੇ ਨਿਚੋੜ ਕੇ ਆਪਣੇ ਸਰੀਰ ਨੂੰ ਪੂੰਜਿਆ, ਉਹਨਾਂ ਕੱਪੜਿਆਂ ਦੇ ਨਾਲ ਸੀਤਲ ਜਲ ਨਾਲ ਧੋ ਕੇ ਪੂੰਜਿਆ, ਗਰਮੀ ਦੂਰ ਕੀਤੀ ਤੇ ਸੀਤਲਤਾ ਉਹਨਾਂ ਨੇ ਅਨੁਭਵ ਕੀਤੀ।
ਭੇਡ ਅਜਾਨ ਚਰਾਵਤ ਬ੍ਰਿੰਦਨ ਆਏ ਗਯੋ ਤਹਿ ਏਕ ਅਯਾਲੀ।
ਇਹਦੇ ਚ ਨੂੰ ਕੀ ਵੇਖਿਆ ਵੀ ਇੱਕ ਭੇਡਾਂ ਚਰਨ ਵਾਲਾ ਉੱਥੇ ਅਯਾਲੀ ਜਿਹੜਾ ਸੀ ਉਹਦੇ ਕੋਲ ਬਹੁਤ ਜ਼ਿਆਦੀਆਂ ਭੇਡਾਂ ਸਨ, ਉਹਨਾਂ ਭੇਡਾਂ ਨੂੰ ਚਰਾਉਣ ਵਾਲਾ ਅਯਾਲੀ ਗੁਰੂ ਕੇ ਸਵਾਰਿਓ ਉਸ ਟਾਈਮ ਉੱਥੇ ਆ ਗਿਆ।
ਨੀਰ ਅਛਾਦਨ ਕੀਨ ਨਹੀਂ ਨਿਜ ਤਾਤ ਕੀ ਬਾਤ ਨਾ ਚੀਤ ਸੰਭਾਲੀ।
ਮਾਤਾ ਜੀ ਨੇ ਕਹਿਣਗੇ ਉਹ ਜਿਹੜੀ ਟੈਮ ਸੀ ਪਾਣੀ ਦੇ ਉੱਤੇ ਨਹੀਂ ਰੱਖੀ, ਉਹ ਰੱਖਣਾ ਭੁੱਲ ਗਏ। ਉਹ ਜਦੋਂ ਪਾਣੀ ਦੇ ਉੱਤੇ ਉਹ ਟੈਮ ਨੂੰ ਰੱਖਣਾ ਭੁੱਲ ਗਏ, ਪੁੱਤਰ ਦੀ ਗੱਲ ਚੇਤੇ ਨਾ ਰਹੀ ਵੀ ਭਾਈ ਭਗਤੋ ਜੀ ਕੀ ਕਹਿ ਕੇ ਗਏ ਸਨ।
ਭੁੱਲ ਗਈ ਤਹਿ ਬੈਠ ਰਹੀ ਨਹਿ ਰੀਤ ਲਹੀ ਮਿਦਤਾਵਣ ਵਾਲੀ।
ਕਹਿਣ ਲੱਗੇ ਉੱਥੇ ਭੁੱਲ ਗਏ ਤੇ ਇਹ ਨਹੀਂ ਸਮਝਿਆ ਵੀ ਇਸ ਚੀਜ਼ ਨੂੰ ਪ੍ਰਗਟ ਨਹੀਂ ਕਰਨਾ। ਪੁੱਤਰ ਨੇ ਕਿਹਾ ਸੀ ਇਸ ਗੱਲ ਦਾ ਕਿਸੇ ਨੂੰ ਪਤਾ ਨਾ ਲੱਗੇ, ਇਹ ਗੱਲ ਪ੍ਰਗਟ ਨਾ ਹੋਵੇ, ਇਹ ਤੁਹਾਡੇ ਤੱਕ ਹੀ ਰਵੇ। ਕਹਿੰਦੇ ਇਸ ਗੱਲ ਨੂੰ ਭੁੱਲ ਗਏ।
ਪਾਦ ਪਛਾਏ ਮੈਂ ਪੂਤ ਉਡੀਕਤਾ ਪੂਤ ਮਤੀ ਗੁਣ ਗਿਆਨ ਕੇ ਨਾਲੀ।
ਕਹਿਣ ਲੱਗੇ ਛਾਂ ਥੱਲੇ ਬੈਠੀ ਹੋਈ ਮਾਂ ਬੜੇ ਪਿਆਰ ਦੇ ਨਾਲ ਆਪਣੇ ਪੁੱਤਰ ਨੂੰ ਉਡੀਕਦੀ ਹੈ, ਜਿਸ ਦਾ ਪੁੱਤਰ ਦੀ ਬੁੱਧੀ ਬੜੀ ਪਵਿੱਤਰ ਹੈ, ਬੜੀ ਗਿਆਨ ਵਾਲੀ ਹੈ, ਜਿਹਦਾ ਪੁੱਤਰ ਬੜਾ ਸ੍ਰੇਸ਼ਟ ਹੈ, ਉਸ ਪੁੱਤਰ ਦੀ ਮਾਂ ਆਪਣੇ ਪੁੱਤਰ ਨੂੰ ਅੜੀਕਦੀ ਹੈ।
ਬ੍ਰਿੰਦ ਅਜਾ ਜਲ ਕੋ ਪਹਿਚਾਨ ਕੈ ਪੀਵਤ ਹੇਤ ਤਬੈ ਉਤਲਾਈ।
ਕਹਿਣਗੇ ਜਦੋਂ ਬਹੁਤ ਜ਼ਿਆਦੀਆਂ ਬੱਕਰੀਆਂ ਨੇ ਉਸ ਇਆਲੀ ਦੀਆਂ ਬੱਕਰੀਆਂ ਨੇ ਵੇਖਿਆ, ਉਹਨਾਂ ਨੇ ਪਾਣੀ ਨੂੰ ਪਹਿਚਾਣ ਲਿਆ ਵੀ ਪਾਣੀ ਸਾਹਮਣੇ ਹੀ। ਉਹ ਬਹੁਤ ਜ਼ਿਆਦੀਆਂ ਭੇਡਾਂ ਬੱਕਰੀਆਂ ਨੇ ਪਾਣੀ ਨੂੰ ਵੇਖ ਕੇ ਸਾਰੇ ਪਾਣੀ ਨੂੰ ਪੀਣ ਵਾਸਤੇ ਉਹ ਭੇਡਾਂ ਬੱਕਰੀਆਂ ਉਤਾਵਲਾ ਹੋਈਆਂ।
ਦੇਖ ਅਯਾਲ ਵਿਸਾਲ ਹਿਰਦੈ ਵਿਸਮਾਦ ਪਇਓ ਕਛ ਜਾਏ ਨਾ ਜਾਈ।
ਇਹ ਗੱਲ ਸੁਣ ਕੇ ਜਦੋਂ ਅਯਾਲੀ ਨੇ ਵੇਖੀ, ਅਯਾਲੀ ਨੇ ਸਾਰਾ ਕੁਝ ਵੇਖ ਕੇ ਬੜਾ ਹਿਰਦੇ ਵਿੱਚ ਵਿਸਮਾਦ ਵਿੱਚ ਚਲਾ ਗਿਆ, ਹੈਰਾਨ ਹੋ ਗਿਆ। ਕਹਿਣ ਲੱਗੀ ਕੁਝ ਗੱਲ ਸਮਝ ਨਹੀਂ ਆ ਰਹੀ ਵੀ ਮਾਲਵੇ ਦੀ ਧਰਤੀ ਤੇ ਇੰਨਾ ਸੀਤਲ ਜਲ ਪਾਣੀ ਇਹ ਕਿੱਥੋਂ ਆ ਗਿਆ। ਇੱਥੇ ਤਾਂ ਕਈ ਕਈ ਕੋਹ ਜਿਹੜਾ ਪਾਣੀ ਨੇੜੇ ਨਹੀਂ ਕਿਸੇ ਨੂੰ ਪ੍ਰਾਪਤ ਹੁੰਦਾ, ਪਰ ਇਹ ਸੀਤਲ ਜਲ ਇੱਥੋਂ ਮਾਲਵੇ ਦੀ ਧਰਤੀ ਤੇ ਕਿਵੇਂ ਨਿਕਲ ਆਇਆ। ਇਸ ਗੱਲ ਨੂੰ ਵੇਖ ਕੇ ਉਹ ਜਿਹੜਾ ਅਯਾਲੀ ਸੀ ਬਹੁਤ ਜ਼ਿਆਦਾ ਵਿਸਮਾਦ ਵਿੱਚ ਹੈਰਾਨ ਹੋਇਆ ਵੀ ਇਹ ਗੱਲ ਸਮਝ ਨਹੀਂ ਆ ਰਹੀ।
ਦੂਰ ਲੱਗੇ ਨਾ ਇਹਾਂ ਕਿਤ ਗ੍ਰਾਮ ਉਜਾਰ ਮਹਾਂ ਜਿਸ ਕੇ ਚਹੋ ਕਹਾਏ।
ਕਹਿਣ ਲੱਗੇ ਇਹਦੇ ਨੇੜੇ ਤੇ ਕੋਈ ਪਿੰਡ ਨਗਰ ਵੀ ਹੈ ਨਹੀਂ ਵੀ ਚਲੋ ਪਿੰਡਾਂ ਨਗਰਾਂ ਵਿੱਚ ਵਸੋਂ ਹੁੰਦੀ ਹੈ, ਉੱਥੇ ਲੋਕਾਂ ਨੂੰ ਪਾਣੀ ਦੀ ਲੋੜ ਹੁੰਦੀ ਹੈ, ਉੱਥੇ ਖੂਹ ਆਦਿ ਕੋਈ ਲੱਗਾ ਹੋ ਸਕਦਾ, ਪਰ ਇੱਥੇ ਤਾਂ ਕੋਈ ਨੇੜੇ ਪਿੰਡ ਵੀ ਨਹੀਂ, ਚਾਰ ਚੁਫੇਰੇ ਘਾਈ ਹੈ, ਚਾਰ ਚੁਫੇਰੇ ਬਿਆਬਾਨੀ ਇਲਾਕਾ ਨਜ਼ਰ ਪਿਆ ਆਉਂਦਾ ਹੈ ਤੇ ਇਸ ਇਲਾਕੇ ਦੇ ਵਿੱਚ ਇੱਕ ਸੀਤਲ ਜਲ ਦਾ ਸਰੋਵਰ ਜਿਹੜਾ ਇੱਕ ਟੂਬਾ ਮਿਲ ਜਾਏ ਕੁਛ ਸਮਝ ਤੋਂ ਪਰੇ ਦੀ ਗੱਲ ਹੈ।
ਆਵਤ ਨੀਤ ਬਿਲੋਕਤ ਮੈਂ ਸਭ ਸੂਕਿਓ ਭਰਿਓ ਜਲ ਨਾ ਕਿਸ ਥਾਏ।
ਗੁਰੂ ਕੇ ਸਾਧ ਦੂਰ ਕੋਈ ਪਿੰਡ ਨਹੀਂ ਤੇ ਉਹ ਸੋਚਦਾ ਵੀ ਮੈਂ ਰੋਜ਼ ਇਸ ਇਲਾਕੇ ਵਿੱਚੋਂ ਭੇਡਾਂ ਬੱਕਰੀਆਂ ਚਾਰਨ ਲਈ ਆਉਂਦਾ ਜਾਂਦਾ ਵਾ, ਮੇਰਾ ਆ ਹੀ ਰਸਤਾ, ਅੱਗੇ ਤਾਂ ਮੈਂ ਕਦੀ ਇਹ ਚੀਜ਼ ਵੇਖੀ ਨਹੀਂ, ਮੈਂ ਕੱਲ ਵੀ ਲੰਘ ਕੇ ਗਿਆ, ਉਦੋਂ ਪਿਛਲੇ ਦਿਨੀ ਵੀ ਮੈਂ ਲੰਘ ਕੇ ਗਿਆ ਵਾ, ਮੈਂ ਐਸੀ ਚੀਜ਼ ਤਾਂ ਕਦੀ ਦੇਖੀ ਨਹੀਂ ਪਹਿਲਾਂ।
ਜੇਠ ਹੈ ਮਾਸ ਮਹਾਰੁੱਤ ਗਰੀ ਖਮਾ ਸੂਕ ਗਏ ਜਲ ਕੇ ਥਲ ਸਾਰੇ।
ਉਹ ਇਆਲੀ ਸੋਚਦਾ ਵੀ ਚਲੋ ਜੇਠ ਦਾ ਮਹੀਨਾ ਗਰਮੀ ਬੜੀ ਏ, ਅੱਜ ਕੱਲ ਤਾਂ ਜਿਹੜੇ ਜਿਨ੍ਹਾਂ ਟੋਬਿਆਂ ਵਿੱਚ ਪਾਣੀ ਸੀ ਇਸ ਗਰਮੀ ਦੀ ਰੁੱਤ ਵਿੱਚ ਤਾਂ ਉਹ ਵੀ ਟੋਬੇ ਜਿਹੜੇ ਨੇ ਸੁੱਕ ਚੁੱਕੇ ਹਨ।
ਮੇਘ ਨਹੀਂ ਵਰਖਿਓ ਇਤ ਦੇਸ਼ ਕਹੂੰ ਬਿਨ ਕੂਪ ਤੇ ਨਾਹੇ ਨਿਹਾਰੈ।
ਕਹਿਣ ਲੱਗੇ ਵੀ ਬੱਦਲ ਵੀ ਨਹੀਂ ਪਿਆ, ਮੀਂਹ ਵੀ ਨਹੀਂ ਪਿਆ। ਚਲੋ ਮੀਂਹ ਪਿਆ ਹੋਵੇ ਫਿਰ ਵੀ ਕੋਈ ਗੱਲ ਸਮਝ ਆ ਜਾਏ ਕਿ ਪਾਣੀ ਕਿਸੇ ਟੋਬੇ ਵਿੱਚ ਇਕੱਠਾ ਹੋ ਗਿਆ। ਕਹਿੰਦੇ ਮੀਂਹ ਵੀ ਨਹੀਂ ਪਿਆ, ਕਹੂੰ ਬਿਨ ਕੂਪ ਤੇ ਨਾਹੇ ਨਿਹਾਰੇ, ਇੱਥੇ ਨੇੜੇ ਕੋਈ ਖੂਹ ਵੀ ਮੈਂ ਨਹੀਂ ਵੇਖਦਾ। ਇਹ ਕੀ ਗੱਲ ਹੈ ਕਿ ਇਹਨਾਂ ਸੀਤਲ ਜਲ ਕਿਵੇਂ ਆ ਗਿਆ?
ਕਾਰਨ ਕੌਣ ਤੇ ਸੁੰਦਰ ਨੀਰ ਇਹਾਂ ਪ੍ਰਗਟਿਓ ਮਲਹੀਨ ਬਿਥਾਰੇ।
ਸੋਚਦਾ ਵੀ ਕੀ ਕਾਰਨ ਹੈ, ਕਿਸ ਕਾਰਨ ਤੇ ਇਸ ਧਰਤੀ ਤੇ ਜਿਹੜਾ ਪਾਣੀ ਸੁੰਦਰ ਔਰ ਨਿਰਮਲ ਪਾਣੀ ਜਿਹੜਾ ਪ੍ਰਗਟ ਹੋਇਆ ਹੈ।
ਜਿਉ ਸਲਤਾ ਚਲਤਾ ਸ ਪ੍ਰਵਾਹ ਤਥਾ ਇਸ ਥਾਂ ਪਿਖਿਓ ਸੁਖਕਾਰੇ।
ਕਹਿੰਦੇ ਇੱਥੇ ਤਾਂ ਮੈਂ ਵੇਖਦਾ ਵੀ ਜਿਵੇਂ ਇੱਕ ਨਦੀ ਦਾ ਪ੍ਰਵਾਹ ਭਰ ਕੇ ਪਾਣੀ ਦਾ ਚੱਲਦਾ, ਕਹਿੰਦੇ ਇੱਥੇ ਵੀ ਪਾਣੀ ਵਿੱਚੋਂ ਫੁੱਟ ਫੁੱਟ ਕੇ ਬਾਹਰ ਪਿਆ ਆਉਂਦਾ। ਇਹ ਕੋਈ ਹੈਰਾਨਗੀ ਵਾਲੀ ਗੱਲ ਹੈ? ਇਹ ਗੱਲ ਸਮਝ ਨਹੀਂ ਆ ਰਹੀ।
ਸੂਕਤ ਚੀਰ ਨਿਹਾਰਨ ਕੀਨਾ ਪਿਖੀ ਬਿਰਦਾ ਇੱਕ ਪਾਸ ਹੈ ਮਾਈ।
ਉਹਨੇ ਕੀ ਦੇਖਿਆ ਵੀ ਕੋਲ ਹੀ ਇੱਕ ਬਜ਼ੁਰਗ ਔਰਤ ਹੈ, ਜਿਹੜੀ ਬਜ਼ੁਰਗ ਔਰਤ ਆਪਣੇ ਕੱਪੜੇ ਪੀ ਸੁਕਾਉਂਦੀ ਹੈ। ਥੋੜੀ ਦੂਰ ਤੇ ਕੋਲ ਹੀ ਭਾਈ ਭਗਤੂ ਜੀ ਮਾਤਾ ਜੀ ਬੈਠੇ ਸਨ। ਇਆਲੀ ਨੇ ਇਹ ਸਾਰੀ ਗੱਲ ਇਹ ਸਾਰਾ ਕੁਝ ਦੇਖ ਕੇ ਆਪਣੇ ਨੇਤਰਾਂ ਨਾਲ ਵੇਖਿਆ ਵੀ ਇੱਕ ਮਾਂ ਇੱਕ ਬਜ਼ੁਰਗ ਔਰਤ ਕੋਲ ਆਪਣੇ ਕੱਪੜੇ ਸੁਕਾ ਰਹੀ ਹੈ।
ਜਾਏ ਸਮੀਪ ਅਯਾਇਲ ਤਬੈ ਤੇ ਪੁੱਛਤ ਭਾ ਮਤ ਮੋਹ ਬਿਸਮਾਈ।
ਇਹ ਗੱਲ ਅਯਾਲੀ ਨੇ ਸੋਚਿਆ ਵੀ ਚਲੋ ਇਸ ਮਾਂ ਤੋਂ ਪੁੱਛਦੇ ਆ, ਸ਼ਾਇਦ ਉਹਨੂੰ ਇਸ ਗੱਲ ਦਾ ਭੇਦ ਹੋਵੇਗਾ। ਜਲਦੀ ਦੇ ਨਾਲ ਅਯਾਲੀ ਗੁਰੂ ਕੇ ਸਵਾਰਿਓ ਉਸ ਬਜ਼ੁਰਗ ਮਾਤਾ ਕੋਲ ਗਿਆ ਤੇ ਕਹਿਣ ਲੱਗਾ, ਮਾਂ ਮੈਨੂੰ ਦੱਸੋ ਵੀ ਇਹ ਕੀ ਭੇਦ ਹੈ, ਮੈਨੂੰ ਸਮਝ ਨਹੀਂ ਆ ਰਿਹਾ ਵੀ ਇਸ ਧਰਤੀ ਤੇ ਇੰਨਾ ਨਿਰਮਲ ਜਲ ਪਾਣੀ ਕਿਵੇਂ ਆ ਗਿਆ।
ਨੀਰ ਕਹੂੰ ਨਹਿ ਤੀਰ ਹੋਤੋ ਇਸ ਰੀਤ ਇਹਾਂ ਇਤਨੋ ਬਿਦਤਾਈ।
ਮਾਤਾ ਜੀ ਵੀ ਇੱਥੇ ਤਾਂ ਪਾਣੀ ਨੇੜੇ ਤੇੜੇ ਵੀ ਹੈ ਨੀ, ਆਸੇ ਪਾਸੇ ਕਿਧਰੇ ਪਾਣੀ ਨਜ਼ਰ ਨਹੀਂ ਆ ਰਿਹਾ, ਪਰ ਆ ਗੱਲ ਕੀ ਪ੍ਰਗਟ ਹੋਈ ਹੈ ਕੋਈ ਸਮਝ ਨਹੀਂ ਆ ਰਹੀ ਕਿ ਇਸ ਥਾਂ ਦੇ ਉੱਤੇ ਇੰਨਾ ਪਾਣੀ ਲਬਾ ਲਬ ਭਰ ਕੇ ਕਿਉਂ ਵਗਦਾ ਹੈ।
ਕੀਨ ਇਸ਼ਨਾਨ ਤੈ ਪਾਨ ਕਰਿਓ ਕਾਛਾ ਜਾਣਤ ਹੈ ਮੁਝ ਦੇਹੋ ਬਤਾਈ।
ਯਾਨੀ ਕਹਿਣ ਲੱਗਾ ਮਾਤਾ ਜੀ ਮੈਂ ਇਹਦੇ ਵਿੱਚ ਇਸ਼ਨਾਨ ਵੀ ਕੀਤਾ, ਹੁਣ ਪਾਣੀ ਨੂੰ ਪੀਤਾ ਵੀ ਹੈ, ਪਰ ਮੈਨੂੰ ਇਹ ਗੱਲ ਸਮਝ ਨਹੀਂ ਆਈ। ਇਸ ਗੱਲ ਤੋਂ ਮੈਂ ਹੈਰਾਨ ਆ ਵੀ ਇਹ ਗੱਲ ਇੱਥੇ ਪਾਣੀ ਕਿਵੇਂ ਪ੍ਰਗਟ ਹੋ ਗਿਆ।
ਆਪਣੇ ਬਿਰਤਾਂਤ ਕੋ ਬਤਾਏ ਦੀਨੋ ਤਿਸੀ ਪਾਸ ਮੇਰੋ ਪੁੱਤਰ ਭਗਤੂ ਹੈ ਆਏ ਪੰਥ ਚਾਲ ਤੇ।
ਮਾਤਾ ਜੀ ਨੇ ਗੱਲ ਸੁਣੀ, ਗੱਲ ਸੁਣ ਕੇ ਉਹਨਾਂ ਤੋਂ ਰਿਹਾ ਨਾ ਗਿਆ, ਉਹਨੇ ਸਾਰੇ ਆਪਣੇ ਰਸਤੇ ਦਾ ਨਾ ਹਾਲ ਇਸ ਇਆਲੀ ਨੂੰ ਦੱਸ ਦਿੱਤਾ। ਕਹਿਣ ਲੱਗੀ ਇਆਲੀ ਮੈਂ ਆਪਣੇ ਪੁੱਤਰ ਸਮੇਤ, ਮੇਰੇ ਪੁੱਤਰ ਦਾ ਨਾਂ ਹੈ ਭਗਤੂ, ਮੈਂ ਆਪਣੇ ਭਗਤੂ ਪੁੱਤਰ ਦੇ ਸਮੇਤ ਇਸ ਰਸਤੇ ਤੇ ਚੱਲਦਿਆਂ ਆ ਰਹੀ ਸਾਂ।
ਭਾਈ ਮੈਂ ਤ੍ਰਿਖਾ ਤੁਰ ਬਿਠਾਏ ਕਰ ਗਯੋ ਗ੍ਰਾਮ ਐਸੀ ਕਹਿਓ ਮੋਕੋ ਪ੍ਰਾਣ ਹਾਨ ਹਵੇ ਬਿਹਾਲ ਤੇ।
ਕਹਿ ਲਗੇ ਮੇਰਾ ਪੁੱਤਰ ਮੈਨੂੰ ਇੱਥੇ ਬਿਠਾ ਕੇ ਆਪ ਤੇ ਪਿੰਡ ਵਿੱਚ ਚਲਾ ਗਿਆ ਤੇ ਮੈਨੂੰ ਕਹਿ ਗਿਆ ਸੀ, ਮਾਂ ਜੇ ਤੈਨੂੰ ਜ਼ਿਆਦੀ ਪਿਆਸ ਲੱਗੀ, ਜੇ ਤੈਨੂੰ ਜ਼ਿਆਦੀ ਤ੍ਰਿਖਾ ਲੱਗੀ ਤੇ ਆ ਢਿੰਮ ਜਿਹੜੀ ਹੈ ਇਹਨੂੰ ਤੂੰ ਉਖਾੜ ਕੇ ਇਹਨੂੰ ਚੁੱਕ ਲਵੀ, ਥੱਲੇ ਪਾਣੀ ਪ੍ਰਗਟ ਹੋ ਜਾਏਗਾ।
ਲੋਸ਼ਟ ਉਠਾਏ ਜਲ ਲੀਜਾ ਨੇ ਜਪਾਨ ਕਰ ਪਿੱਛੇ ਤੇ ਬਿਪਾਸਾ ਬਹੁਤ ਤਪਤ ਵਿਸਾਲ ਤੇ।
ਕਹਿਣ ਲੱਗੇ ਮੈਨੂੰ ਕਹਿ ਗਿਆ ਸੀ ਮਾਂ ਤੂੰ ਆ ਢਿੰਮ ਚੁੱਕ ਕੇ ਤੇ ਪਾਣੀ ਨੂੰ ਗ੍ਰਹਿਣ ਕਰ ਲਈ, ਪਿੱਛੇ ਤੇ ਪਿਪਾਸਾ ਬਹੁਤ ਤਪਤ ਵਿਸਾਲ ਤੇ। ਕਹਿਣ ਲੱਗੇ ਮੈਂ ਪਿੱਛੋਂ ਤੁਰਦੀ ਹੋਈ ਬੜੀ ਤਪਸ਼ ਨਾਲ ਬੜੀ ਪਿਆਸ ਨਾਲ ਆਤਰ ਹੋ ਕੇ ਮੈਨੂੰ ਪੁੱਤਰ ਨੇ ਜਿਵੇਂ ਦੱਸਿਆ।
ਹੋਏ ਕਹਿ ਅਧੀਰ ਮੈਂ ਨਿਕਾਸ ਲੀਨੋ ਨੀਰ ਅਬ ਪਾਨ ਕਰ ਸੀਰ ਪਈ ਦੇਖਿਓ ਸਮਤਾਲ ਤੇ।
ਕਹਿਣ ਲੱਗੇ ਵੀ ਹੁਣ ਮੈਂ ਉਸ ਢਿੰਮ ਨੂੰ ਚੁੱਕ ਕੇ ते पानी आप पीता है, अपने कपड़े गिले करके शरीर ते शरीर उस नाल साफ कीता है, निचोड़े ने, ते मैं हुण बिलकुल त्रिखा तो प्यास तो रहत हो चुकी हां। ए पानी ए अयाली ओ उस चीज दा है जेड़ा मेनू पुत्र कह के गया से।
चौपाई इस प्रकार सुन गिरा अयाली, जानी अजमत अरदा विसाली।
ए गल अयाली ने जदों सुनी ते उन्हें क्या भी इते बड़ी वड्डी करामात है, इते बड़ी वड्डी अजमत है, भी अयो जिहा कम कदे पहला वेखिया नहीं है।
पियो अजा नीर तह सबै, पान शनान कीन तिन तबै।
गुरु के सवार ओ कहन लगा भी सारिया मेरिया बकरिया भेडा ने भी पानी पीता है, मैं भी शनान पान कीता है, ए वाकया ही कोई करामात है। ख्याल करियो गुरु के सवारियो पहला भी बेनती कीती है, जदों सतगुरां दे चरणां विच सिख जुड़दा है, असी गुरु कोल आउने तां वा, असी गुरु अगे जुड़दे तां वा, असी गुरु अगे हथ झोली तां फलाने आ कि गुरु ऐसी समर्था वाली, गुरु के सवारो एक वड्डा महान पुरख है जिदे ते जेड़ी चीज संसार विचों किसे ढंग नाल प्राप्त नहीं हो सकती, मिल नहीं सकती, जेड़ी उस चीज नूं जेड़ी संसार विचों असंभव है ओ दात झोली विच पा देते पा देवे, इस करके असीं गुरु कोल आउने। गुरु हमेशा बरकतां वरतांदा, चेते रखियो। जे कोई बंदा शरदा हीणा इह गल कह के गुरु ਕੋਲੋਂ ਆ ਨਹੀਂ ਮਿਲਦਾ, ਇਹ ਨਹੀਂ ਹੋ ਸਕਦਾ, ਵਿਗਿਆਨ ਇਉਂ ਕਹਿੰਦਾ, ਗਿਆਨ ਇਉਂ ਕਹਿੰਦਾ, ਤਾਂ ਗੁਰੂ ਕੇ ਸਵਾਰੋ ਇਹ ਗੁਰੂ ਦੀ ਸਮਰੱਥਾ ਨਾਲ ਇਨਸਾਫ ਨਹੀਂ ਹੋਵੇ। ਗੁਰੂ ਬਾਰੇ ਤਾਂ ਬਾਣੀ ਵਿੱਚ ਸਤਿਗੁਰਾਂ ਨੇ ਇਹ ਬਚਨ ਕਹੇ ਨੇ ਵੀ ਉਹ ਕੀ ਕਰਦਾ, ਗੁਰੂ ਪਰਮੇਸ਼ਵਰ ਦਾ ਰੂਪ ਹੈ, ਤੇ ਪਰਮੇਸ਼ਵਰ ਕੀ ਕਰਦਾ, ਕਹਿੰਦੇ ਜਲ ਤੇ ਥਲ ਕਰ, ਥਲ ਤੇ ਕੂਹਾਂ, ਕੂਬ ਤੇ ਮੇਰ ਤਰਾਵੈ, ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਗਿਰਾਵੈ, ਪੇਖਾਰੀ ਤੇ ਰਾਜ ਕਰਾਵੈ, ਰਾਜਾ ਤੇ ਪੇਖਾਰੀ, ਖਲ ਮੂਰਖ ਤੇ ਪੰਡਤ ਕਰਬੋ, ਪੰਡਤ ਤੇ ਮੁਗਧਾਰੀ। ਗੁਰੂ ਕੋਲ ਬੜੀ ਵੱਡੀ ਸਮਰੱਥਾ, ਗੁਰੂ ਕੇ ਸਵਾਰੋ ਕਦੀ ਸਤਿਗੁਰਾਂ ਭੱਟਾ ਤੋਂ ਉਹ ਪੁੱਛੋ, ਉਹ ਕਹਿੰਦੇ ਅਮਿਆ ਦ੍ਰਿਸ਼ਟ ਸ਼ੁਭ ਕਰੈ। ਗੱਲ ਆਪਾਂ ਇਸ ਬਰਕਤ ਦੀ ਕਰ ਰਹੇ ਹਾਂ, ਉਹ ਕਹਿੰਦੇ ਨੇ ਜੇ ਕਿਤੇ ਅੰਮ੍ਰਿਤ ਵਰਗੀ ਦ੍ਰਿਸ਼ਟੀ ਗੁਰੂ ਕਿਸੇ ਤੇ ਕਰ ਦੇਵੇ, ਉਹਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਹੈ। ਅਮਿਆ ਦ੍ਰਿਸ਼ਟ ਸ਼ੁਭ ਕਰੇ ਹਰੇ ਅਗ ਪਾਪ ਸਕਲ ਮਲ, ਵੱਡੇ ਵੱਡੇ ਪਾਪ ਮੈਲ ਸਭ ਕੁਝ ਇੱਕ ਅੰਮ੍ਰਿਤ ਭਰੀ ਦ੍ਰਿਸ਼ਟੀ ਕਰਕੇ ਗੁਰੂ ਕੇ ਸਵਾਰ ਗੁਰੂ ਜਿਹੜਾ ਹੈ ਉਹ ਕੱਟ ਦਿੰਦਾ ਹੈ। ਅਮਿਆ ਦ੍ਰਿਸ਼ਟ ਸ਼ੁਭ ਕਰੇ ਹਰੇ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਬਸ ਕਰੇ ਸਭੈ ਬਲ, ਸਦਾ ਸੁਖ ਮਨ ਬਸੈ ਦੁਖ ਸੰਸਾਰੈ ਕੋਵੈ, ਗੁਰ ਨਵਨਿਧ ਦਰਿਆਉ ਜਨਮ ਹਮ ਕਾਲਖ ਤੋਵੈ। ਗੁਰੂ ਤੇ ਜਨਮਾਂ ਜਨਮਾਂਤਰਾਂ ਦੀ ਤਾਕਤ ਆ, ਗੁਰੂ ਕੇ ਸਵਾਰੋ ਕਾਲਖ ਤੋ ਦਿੰਦਾ। ਉਹ ਮਿਹਰ ਦਾ ਹੱਥ ਕਿਸੇ ਤੇ ਰੱਖੇ ਉਹਨੂੰ ਬਰਕਤਾਂ ਵਾਲਾ ਬਣਾ ਦਿੰਦਾ। ਇਹ ਸੰਕੇਤ ਉਹ ਹੈ ਭਾਈ ਭਗਤੂ ਬਰਕਤ ਵਾਲਾ, ਗੁਰੂ ਦੇ ਅਸੀਸ ਨਾਲ ਪੈਦਾ ਹੋਇਆ, ਇਹਦੇ ਬਾਪ ਭਾਈ ਆਦਮ ਦੀ ਬੜੀ ਵੱਡੀ ਘਾਲਣਾ ਔਰ ਸੇਵਾ ਹੈ ਜਿਸ ਦੇ ਸੰਸਕਾਰ ਇਸ ਭਾਈ ਭਗਤੂ ਵਿੱਚ ਆਏ ਨੇ, ਤੇ ਗੁਰੂ ਕੇ ਸਵਾਰਿਓ ਇਹ ਸਾਰਾ ਉਸ ਕੌਤਕ ਦੀ ਗੱਲ ਕਰਦੇ ਨੇ, ਤੇ ਗੁਰੂ ਇਹ ਬਰਕਤਾਂ ਇਹ ਬਖਸ਼ਿਸ਼ਾਂ ਹਮੇਸ਼ਾ ਵਰਤਾਂਦਾ ਆਪਣੇ ਸਿੱਖਾਂ ਤੇ, ਹਮੇਸ਼ਾ ਕਰਦਾ ਰਹਿੰਦਾ। ਜਦੋਂ ਮਾਂ ਨੇ ਸਾਰੀ ਗੱਲ ਇਸ ਅਯਾਲੀ ਨੂੰ ਦੱਸ ਦਿੱਤੇ,
ਭਗਤੂ ਆਏ ਗਯੋ ਤਿਸ ਕਾਲਾ, ਜਲ ਕੀ ਰਚਨਾ ਭਿਖੀ ਵਿਸਾਲਾ।
ਇਹਨੇ ਚਿਰ ਨੂੰ ਭਾਈ ਭਗਤੂ ਸਾਹਿਬ ਆਪ ਆ ਗਏ, ਜਦੋਂ ਆਪ ਆਏ ਉਹਨਾਂ ਨੇ ਵੇਖਿਆ ਵੀ ਪਾਣੀ ਦੀ ਤੇ ਰਚਨਾ ਹੀ ਬਹੁਤ ਜ਼ਿਆਦਾ, ਬਹੁਤ ਦੂਰ ਤੱਕ ਪਾਣੀ ਗਿਆ ਹੋਇਆ, ਕਿਉਂਕਿ ਉਹ ਕਹਿ ਕੇ ਗਏ ਸਨ ਵੀ ਕੇਵਲ ਜਲ ਛੱਕ ਕੇ ਤੇ ਢੇਮ ਉੱਪਰ ਦੇ ਦਿਆ ਜੇ, ਪਰ ਇਹ ਤੇ ਗੱਲ ਹੀ ਹੋਰ ਵੇਖਿਆ ਵੀ ਪਾਣੀ ਬਹੁਤ ਦੂਰ ਦੂਰ ਤੱਕ ਗਿਆ ਹੈ।
ਮਾਤਾ ਸਾਥ ਕਹਿਓ ਕਿਆ ਕੀਨਾ, ਪੀ ਕਰ ਕਿਉਂ ਨਾ ਅਸ਼ਾਦ ਸੋ ਦੀਨਾ।
ਉਸ ਵੇਲੇ ਭਾਈ ਭਗਤੂ ਜੀ ਮਾਤਾ ਨੂੰ ਕਹਿਣ ਲੱਗੇ, ਮਾਤਾ ਆ ਕੀ ਕੀਤਾ, ਤੁਸਾਂ ਨੇ ਪਾਣੀ ਪੀ ਕੇ ਇਹਨੂੰ ਕਿਉਂ ਨੀ ਦੁਬਾਰਾ ਢੱਕ ਦਿੱਤਾ, ਕਹਿਣ ਤੋਂ ਭਾਵ ਬੰਦ ਕਿਉਂ ਨੀ ਕਰ ਦਿੱਤਾ, ਇਹਦਾ ਪਤਾ ਕਿਉਂ ਲੱਗਣ ਦਿੱਤਾ। ਇਹ ਤਾਂ ਅਗੰਮੀ ਬਰਕਤਾਂ ਨੇ, ਇਹਨਾਂ ਅਗੰਮੀ ਬਰਕਤਾਂ ਨੂੰ ਇਸ ਤਰ੍ਹਾਂ ਜ਼ਾਹਰ ਨਹੀਂ ਕਰਨਾ ਚਾਹੀਦਾ।
ਕਹਿਣ ਲੱਗੀ ਮੁਝ ਅਧਿਕ ਵਿਪਾਸਾ, ਹੇ ਸੋਤੋ ਤਉ ਮੈਂ ਨੀਰ ਨਿਕਾਸਾ।
ਕਹਿਣ ਲੱਗੀ ਪੁੱਤਰਾ ਮੈਨੂੰ ਬਹੁਤ ਜ਼ਿਆਦਾ ਪਿਆਸ ਸੀ, ਬੜੀ ਪਿਆਸ ਹੋਣ ਕਰਕੇ ਤਾਂ ਮੈਂ ਇਸ ਧਰਤੀ ਤੋਂ ਜਿਹੜਾ ਪਾਣੀ ਸੀ ਢੇਮ ਦੂਰ ਕਰਕੇ ਕੱਢ ਲਿਆ।
ਕਰਤ ਸਨਾਨ ਅਜਾ ਬਹੁ ਆਈ, ਪਾਣੀ ਪਾਨ ਕਿਉਂ ਤ੍ਰਿਪਤਾਈ।
ਕਹਿਣ ਲੱਗੇ ਬੇਟਾ ਮੇਰੇ, ਇਸ਼ਨਾਨ ਕਰਦਿਆਂ ਕੱਪੜੇ ਧੋਂਦਿਆਂ ਅਜੀਆਂ ਬੱਕਰੀਆਂ ਭੇਡਾਂ ਆ ਗਈਆਂ।
ਨਹੀਂ ਯਾਦ ਮੇਰੇ ਪੁੰਨ ਰਹਿਓ, ਨੀਰ ਛਪਾਵਣ ਜੋ ਤੈ ਕਹਿਓ।
ਪੁੱਤਰ ਮੈਨੂੰ ਇਹ ਗੱਲ ਚੇਤੇ ਨਹੀਂ ਰਹੀ ਜਿਹੜੀ ਤੂੰ ਕਿਹਾ ਸੀ ਵੀ ਮਾਤਾ ਇਸ ਪਾਣੀ ਨੂੰ ਢੱਕ ਦਿਆ ਜੇ, ਇਹਨੂੰ ਛਪਾ ਦਿਆ ਜੇ, ਉਹ ਗੱਲ ਮੇਰੇ ਧਿਆਨ ਵਿੱਚ ਨਹੀਂ ਰਹੀ।
ਤਬਹੀ ਆਇਓ ਨਿਕਟ ਅਯਾਲੀ, ਕੀਨ ਬੰਦਨਾ ਬਿਨੈ ਮਿਸਾਲੀ।
ਗੁਰੂ ਕੇ ਸਾਰ ਇਹਦੇ ਚਿਰ ਨੂੰ ਅਯਾਲੀ ਵੀ ਭਾਈ ਭਗਤੂ ਜੀ ਦੇ ਕੋਲ ਆਇਆ। ਉਸ ਅਯਾਲੀ ਨੇ ਆ ਕੇ ਭਾਈ ਭਗਤੂ ਜੀ ਨੇ ਬੜੇ ਪਿਆਰ ਸਹਿਤ ਬੰਦਨਾ ਨਮਸਕਾਰ ਕੀਤੇ, ਕਿਉਂਕਿ ਉਹਨਾਂ ਦੀ ਮਾਤਾ ਨੇ ਉਹਨਾਂ ਬਾਰੇ ਦੱਸ ਦਿੱਤਾ ਸੀ। ਅਯਾਲੀ ਨੇ ਸੋਚਿਆ ਬੜੇ ਵੱਡਾ ਪੁਰਖ ਹੈ, ਇਹ ਬਰਕਤਾਂ ਵਾਲਾ ਹੈ। ਬੜੇ ਪਿਆਰ ਨਾਲ ਗੁਰੂ ਕੇ ਸਵਾਰ ਉਸ ਅਯਾਲੀ ਨੇ ਆਦਰ ਕੀਤਾ, ਸਤਿਕਾਰ ਕੀਤਾ, ਪਿਆਰ ਕੀਤਾ। ਇੱਥੋਂ ਪ੍ਰਸੰਗ ਦੀ ਵਿਚਾਰ ਆਪਾਂ ਕੱਲ ਆਰੰਭ ਕਰਾਂਗੇ, ਅੱਜ ਸਮਾਂ ਹੋ ਚੁੱਕਾ ਹੈ। ਗੁਰੂ ਮਿਹਰ ਕਰੇ ਅਸੀਂ ਗੁਰੂ ਤੇ ਵਿਸ਼ਵਾਸ ਭਰੋਸਾ ਭਾਵਨਾ ਬਣਾ ਕੇ ਆਪਣਾ ਜੀਵਨ ਜਿਉਈਏ, ਫਿਰ ਦੇਖੀਏ ਵੀ ਸਾਡੀਆਂ ਝੋਲੀਆਂ ਵਿੱਚ ਸਤਿਗੁਰੂ ਜੀ ਕੀ ਬਰਕਤਾਂ ਤੇ ਬਖਸ਼ਾਂ ਦਿੰਦੇ ਹਨ। ਸਤਿਗੁਰੂ ਮਿਹਰ ਕਰਨ, ਗਲਤੀਆਂ ਭੁੱਲਾਂ ਦੀ ਖਿਮਾ ਸਾਰੇ ਪਿਆਰ ਸਹਿਤ ਗੁਰੂ ਕੇ ਸਵਾਰਿਓ। ਗੁਰੂ ਫਤਿਹ ਦੀ ਸਾਂਝ ਪਾਓ, ਕੋਈ ਰਸਨਾ ਬਾਂਝੀ ਨਾ ਰਹੇ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।